ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਗੁਰ ਕੇ ਚਰਨ ਬਸੇ ਰਿਧ ਪੀਤਰ ਸ਼ੁਭ ਲਖਣ ਪ੍ਰਭ ਕੀਨੇ ਭਏ ਕਿਰਪਾਲ ਪੂਰਨ ਪਰਮੇਸ਼ਰ ਨਾਮ ਨਿਧਾਨ ਮਨ ਚੀਨੇ ਗੁਰ ਕੇ ਚਰਨ ਬਸੇ ਰਿਧ ਪੀਤਰ ਸ਼ੁਭ ਲਖਣ ਪ੍ਰਭ ਕੀਨੇ ਭਏ ਕਿਰਪਾਲ ਪੂਰਨ ਪਰਮੇਸ਼ਰ ਨਾਮ ਨਿਧਾਨ ਮਨ ਚੀਨੇ ਮੇਰੋ ਗੁਰ ਰਖਵਾਰੋ ਮੀਤ ਦੋਣੀ ਚੌਣੀ ਦੇਵੜਿਆਈ ਸੋਭਾ ਨੀਤ ਨੀਤ ਰਹਾਉ ਜੀ ਜੰਤ ਪ੍ਰਭ ਸਗਲ ਉਧਾਰੇ ਦਰਸ਼ਨ ਦੇਖਣ ਹਾਰੇ ਗੁਰ ਕੂੜੇ ਕੀ ਚਰਜ ਵਡਿਆਈ ਨਾਨਕ ਸਰ ਬਲਹਾਰੇ ਜੀ ਜੰਤ ਪ੍ਰਭ ਸਗਲ ਉਧਾਰੇ ਦਰਸ਼ਨ ਦੇਖਣ ਹਾਰੇ ਗੁਰ ਪੂਰੇ ਕੀ ਚਰਜ ਵਡਿਆਈ ਨਾਨਕ ਸਦ ਬਲਹਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਹਿਬ ਜੀ ਨੂੰ ਅੱਜ ਗੁਰੂ ਸ੍ਰੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਪ੍ਰੇਮੀ ਗੁਰਸਿੱਖ ਨੇ ਗੁਰੂ ਪੰਚਮ ਪਾਤਸ਼ਾਹ ਨੂੰ ਸਵਾਲ ਕੀਤਾ ਕਿ ਮਹਾਰਾਜ ਤੁਹਾਡਾ ਭਰਾ ਦਿਨੇ ਰਾਤ ਤੁਹਾਡੀ ਵਿਰੋਧਤਾ ਕਰਦਾ ਹੈ ਪਰ ਤੁਸੀਂ ਬਿਲਕੁਲ ਅਵੇਸਲੇ ਹੋ, ਤੁਹਾਨੂੰ ਵਿਸ਼ੇਸ਼ ਤੌਰ 'ਤੇ ਆਪਣੀ ਸੁਰੱਖਿਆ ਦਾ ਪ੍ਰਬੰਧ ਰੱਖਣਾ ਚਾਹੀਦਾ। ਦੂਸਰੀ ਬੇਨਤੀ ਉਸ ਗੁਰਮੁਖ ਨੇ ਕੀਤੀ ਕਿ ਮਹਾਰਾਜ ਜਿਨ੍ਹਾਂ 'ਤੇ ਗੁਰੂ ਪ੍ਰਸੰਨ ਹੁੰਦਾ ਪਤਾ ਕਿਵੇਂ ਲੱਗੇ ਕਿ ਇਸ ਮਨੁੱਖ 'ਤੇ ਗੁਰੂ ਪ੍ਰਸੰਨ ਹੈ। ਤਾਂ ਇਹ ਛੋਟੇ ਜਿਹੇ ਸ਼ਬਦ ਵਿੱਚ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਉਹਨਾਂ ਦੋ ਸ਼ੰਕਿਆਂ ਦਾ ਉੱਤਰ ਦਿੱਤਾ। ਹੁਕਮ ਆਰੰਭੇ ਦੇ ਆਰੰਭ ਵਿੱਚ ਤੇ ਜਿੰਨਾ ਤੋਂ ਗੁਰੂ ਖੁਸ਼ ਹੁੰਦਾ ਉਹਨਾਂ ਦੇ ਅੰਦਰ ਤਬਦੀਲੀਆਂ ਕੀ ਨੇ, ਕੀ ਫਰਕ ਪੈਂਦਾ, ਇਹਦੇ ਮੁਤਾਲਕ ਜਿਵੇਂ ਸਤਿਗੁਰੂ ਪੰਚਮ ਪਾਤਸ਼ਾਹ ਇਸ ਰਾਗ ਵਿੱਚ ਵਿਸਥਾਰ ਸਾਹਿਬ ਸਾਡੇ ਤੇ ਕਿਰਪਾ ਕਰਦੇ ਨੇ, ਆਪ ਸਰਵਣ ਕਰੋ ਜੀ। ਹਾਂਜੀ।
ਸੋਰਠ ਮਹਲਾ ਪੰਜਵਾਂ ਗੁਰ ਕੇ ਚਰਨ ਬਸੇ ਰਿਧ ਪੀਤਰ ਸ਼ੁਭ ਲਖਣ ਪ੍ਰਭ ਕੀਨੇ।
ਜਿਹੜਾ ਲੱਖਣ ਸ਼ਬਦ ਹੈ ਇਹ ਸੰਸਕ੍ਰਿਤ ਭਾਸ਼ਾ ਤੋਂ ਸਾਡੇ 'ਚ ਆਇਆ, ਇਹਦਾ ਅਸਲੀ ਜੋ ਭਾਸ਼ਾਈ ਤੌਰ 'ਤੇ ਚਾਰਨ ਉਹ ਹੈ ਲੱਛਣ, ਪਰ ਪੰਜਾਬੀ ਗੁਰਮੁਖੀ ਵਿੱਚ ਇਹਨੂੰ ਆਪਾਂ ਲੱਖਣ ਬੋਲਦੇ ਹਾਂ। ਲੱਖਣ ਦਾ ਅਰਥ ਹੁੰਦਾ ਨਿਸ਼ਾਨੀਆਂ ਚਿੰਨ। ਗੁਰੂ ਪੰਚਮ ਪਾਤਸ਼ਾਹ ਕਹਿੰਦੇ ਕਿ ਗੁਰਸਿੱਖੋ ਜਦੋਂ ਗੁਰੂ ਦਾ ਉਪਦੇਸ਼ ਬੰਦੇ ਦੇ ਅੰਦਰ ਵੱਸਦਾ ਹੈ ਉਹਦੀ ਦੇਹ ਨਹੀਂ ਬਦਲਦੀ, ਉਹਦੇ ਖਿਆਲ ਬਦਲਦੇ ਨੇ। ਉਸ ਮਨੁੱਖ ਦੇ ਅੰਦਰ ਚੰਗੇ ਗੁਣ ਆ ਜਾਂਦੇ ਨੇ, ਚੰਗੇ ਲੱਖਣ ਆ ਜਾਂਦੇ ਨੇ, ਜਿੱਥੋਂ ਪ੍ਰਤੀਤ ਹੁੰਦਾ ਵੀ ਇਹਦੇ 'ਤੇ ਗੁਰੂ ਪ੍ਰਸੰਨ ਹੈ। ਗੁਰਮੁਖੋ ਜਿਹੜੇ ਉਹ ਚਿੰਨ ਨੇ ਉਹਨਾਂ ਚਿੰਨਾਂ ਦੀ ਗਿਣਤੀ ਵਿਦਵਾਨ ਪੁਰਸ਼ਾਂ ਨੇ ਨੌ ਕੀਤੀ ਹੈ, ਨੌ ਜਿੰਨਾਂ 'ਤੇ ਗੁਰੂ ਪ੍ਰਸੰਨ ਹੋ ਜਾਏ ਉਹਨਾਂ ਗੁਰਮੁਖਾਂ ਗੁਰਸਿੱਖਾਂ ਮਾਈਆਂ ਭਾਈਆਂ ਦੇ ਅੰਦਰ ਇਹ ਕਹਿੰਦੇ ਇਹ ਨੌ ਗੁਣ ਆਉਂਦੇ ਹਨ, ਨੌ ਗੁਣ। ਉਹ ਨੌ ਗੁਣ ਕਿਹੜੇ ਨੇ? ਇੱਕ ਹੈ ਸੇਵਾ, ਦੂਸਰਾ ਹੈ ਸਿਮਰਨ, ਤੀਸਰਾ ਅਕਾਲ ਪੁਰਖ ਦੀ ਵਡਿਆਈ, ਚੌਥਾ ਹੈ ਨਿਮਰਤਾ, ਪੰਜਵਾਂ ਹੈ ਗੁਰੂ ਕਾ ਭੈ ਤੇ ਅਗਨ, ਦਾਸਾ ਭਾਵ ਸਾਰਿਆਂ ਨਾਲ ਅਪਣਤ, ਉਹਨੂੰ ਹੁਕਮ ਮੰਨਣ ਦੀ ਜਾਂਚ ਆਉਂਦੀ, ਹੁਕਮ ਕਰਨ ਦਾ ਸੁਭਾਅ ਦਾ ਜਾਂਦਾ ਰਹਿੰਦਾ। ਇਹਨੂੰ ਵਿਦਵਾਨ ਪੁਰਸ਼ਾਂ ਨੇ ਨੌਧਾ ਭਗਤੀ ਦਾ ਨਾਮ ਦਿੱਤਾ ਹੈ, ਸੇਵਾ ਸਿਮਰਨ ਕੀਰਤਨ ਪਾਦ ਸੇਵ ਅਰਚਾਨ ਦਾ ਸਖਾ ਪ੍ਰਬੰਧਨਾ ਸਰਦਨ ਵਿਤਨ ਜਾਨ। ਸੇਵਾ ਸਿਮਰਨ ਪਰਮਾਤਮਾ ਦੀ ਵਡਿਆਈ, ਗੁਰੂ ਦਾ ਅਦਬ, ਦੂਜਿਆਂ ਦੇ ਪੈਰੀਂ ਪੈ ਕਰਕੇ ਪੈਰ ਧੋਣ ਤੱਕ ਜਾਣਾ, ਸਾਰਿਆਂ ਦੇ ਅੱਗੇ ਹੱਥ ਜੋੜ ਕਰਕੇ ਉਹਨਾਂ ਦਾ ਹੁਕਮ ਮੰਨਣਾ, ਹੁਕਮ ਕਰਨਾ ਨੇ, ਇਹ ਲੱਖਣ ਹਨ। ਗੁਰੂ ਕਿਵੇਂ ਕਿਰਪਾ ਕਰਦਾ ਹੈ? ਦੇਵ ਦੁਨੀਆਂ ਦੇ ਬਾਲ ਗੁਰੂ ਨਾਨਕ ਪਾਤਸ਼ਾਹ ਇੱਕ ਨਗਰ ਵਿੱਚ ਗਏ ਰਹੇ, ਹਰ ਨਗਰ ਦੇ ਵੱਖ ਵੱਖ ਗੁਰਮੁਖ ਪਿਆਰੇ ਸਮਾਜਿਕ ਨਿਯਮ ਹੁੰਦੇ ਹਨ, ਵੱਖ ਵੱਖ ਸਲੀਕਾ ਹੁੰਦਾ ਹੈ। ਜਿਹੜੇ ਨਗਰ ਦੇ ਕੋਲ ਗੁਰੂ ਨਾਨਕ ਪਾਤਸ਼ਾਹ ਨੇ ਉਤਾਰਾ ਕੀਤਾ, ਚੋਰਾਂ ਦਾ ਪਿੰਡ ਸੀ, ਉਹਨਾਂ ਲੋਕਾਂ ਨੇ ਇੱਕ ਸਰਬਸੰਮਤੀ ਫੈਸਲਾ ਕੀਤਾ ਹੈ, ਆਪਾਂ ਆਪਣੇ ਨਗਰ ਵਿੱਚ ਕੋਈ ਧਰਮ ਸਥਾਨ ਨਹੀਂ ਬਣਾਉਣਾ, ਕੋਈ ਸਾਧੂ ਸੰਤ ਉਹਦੀ ਸੇਵਾ ਨਹੀਂ ਕਰਨੀ, ਉਹਦੇ ਲਾਗੇ ਨਹੀਂ ਜਾਣਾ, ਤੇ ਜਿਹੜਾ ਕੋਈ ਬੰਦਾ ਚਲਾ ਜਾਏ ਉਹਨੂੰ ਆਪਾਂ ਡੰਨ ਲਾਉਣਾ, ਸਜ਼ਾ ਲਾਉਣੀ ਹੈ। ਇਹ ਫੈਸਲਾ ਸਰਬਸੰਮਤੀ ਨਾਲ ਨਗਰ ਨਿਵਾਸੀਆਂ ਨੇ ਪਾਸ ਕਰ ਲਿਆ। ਦੇਵ ਨੇਤ ਨਾਲ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਸ ਨਗਰ ਦੇ ਬਾਰ ਬਾਰ ਚਲੇ ਗਏ। ਅੱਗੇ ਗੁਰਮੁਖ ਕਰਵਾਜ ਹੁੰਦਾ ਸੀ ਕਿ ਜਿਹੜੇ ਸਾਡੇ ਅਧਿਆਤਮਿਕ ਪ੍ਰਚਾਰਕ ਹੁੰਦੇ ਸਨ ਸਾਧੂ ਸੰਤ, ਉਹ ਡੇਰੇ ਬਹੁਤ ਘੱਟ ਬਣਾਉਂਦੇ ਸਨ। ਜਦੋਂ ਅਸੀਂ ਪ੍ਰਾਚੀਨ ਮਹਾਤਮਾ ਦੇ ਬਾਰੇ ਵਿਸਤਾਰ ਪੜ੍ਹਦੇ ਹਾਂ ਤਾਂ ਉਹ ਮਜੋਰਟੀ ਬਹੁ ਗਿਣਤੀ ਦੋ ਪੱਖਾਂ ਦੇ ਹੁੰਦੇ ਸਨ, ਦੋ ਪੱਖਾਂ ਦੇ। ਇੱਕ ਨੂੰ ਕਹਿੰਦੇ ਸਨ ਬਹੁਦਕ ਤੇ ਦੂਸਰੇ ਨੂੰ ਕਹਿੰਦੇ ਸਨ ਕੁਟੀਚਕ। ਬਹੁਦਕ ਦਾ ਅਰਥ ਹੈ ਕੋਈ ਪਾਣੀ ਦਰਿਆ ਦੇ ਕੰਢਿਆਂ ਦੇ ਉੱਪਰ ਆਪਣਾ ਪੜਾਅ ਕਰਕੇ ਤੇ ਲੋਕਾਂ ਨੂੰ ਅਧਿਆਤਮਿਕ ਸਿੱਖਿਆ ਦੇਣੀ, ਉਹਨਾਂ ਨੂੰ ਬਹੁਦਕ ਬੋਲਦੇ ਸਨ। ਬਹੁਤ ਘੱਟ ਕੁਟੀਚਕ ਸਨ ਜਿਹੜੇ ਆਪਣੀ ਕੁਟੀਆ ਬਣਾ ਕਰਕੇ, ਆਪਣਾ ਡੇਰਾ ਆਸ਼ਰਮ ਬਣਾ ਕਰਕੇ ਰਹਿੰਦੇ। ਉਹ ਮਹਾਤਮਾ ਲੋਕ ਆਪ ਤਰੇ ਤਰੇਨ ਸ੍ਰਿਤਾ, ਇਹਦੇ ਨਿਯਮ ਦੇ ਮੁਤਾਬਕ ਆਪ ਉਹ ਪਰਮਾਤਮਾ ਦੀ ਬੰਦਗੀ ਕਰਦੇ ਤੇ ਲੋਕਾਂ ਨੂੰ ਪ੍ਰੇਰਦੇ ਸਨ। ਵਿਚਰਦਿਆਂ ਵਿਚਰਦਿਆਂ ਜਦੋਂ ਸਾਉਣ ਭਾਦੋ ਦਾ ਮਹੀਨਾ ਆ ਜਾਂਦਾ, ਉਹ ਮਹਾਤਮਾ ਜਨ ਇੱਕ ਨਗਰ ਵਿੱਚ ਟਿਕ ਜਾਂਦੇ ਬਾਰ ਬਾਰ, ਉਦੋਂ ਗਤੀ ਨਹੀਂ ਸਨ ਕਰਦੇ। ਇਸੇ ਪ੍ਰਕਾਰ ਭਾਣਾ ਵਰਤਿਆ ਕਿ ਗੁਰੂ ਪਾਤਸ਼ਾਹ ਸਾਉਣ ਦੇ ਮਹੀਨੇ ਚ ਉਸ ਨਗਰ ਦੇ ਬਾਰ ਬਾਰ ਗਏ, ਲਾਗੇ ਦੇ ਲੋਕਾਂ ਨੂੰ ਪਤਾ ਚੱਲਿਆ ਕਿ ਗੁਰੂ ਨਾਨਕ ਪਾਤਸ਼ਾਹ ਦੀ ਸੇਵਾ ਕਰਨ ਲਈ ਤਪ ਭਰੋ ਕਰਕੇ ਆਏ ਨੇ, ਗੁਰੂ ਕੀ ਵਡਿਆਈ।
چو پاسی پھیلی لوکی انہوں نے گلان کر دی پی تو آڈے پن سنت آئے نے جان دیو کو کہ میں انہوں نے شرمندیا ہو کر کے نہ کہنا پیدا کہ وہ دو مہینے لنگ گئے گرو نانک پاتشاہ کا اگے جان کا وچار بنیا انہیں نگر نواسیوں نے سلاح کی متروں بڑی شرم کی گل ہے باہرلے لوگوں نے آ کے مہاپرشوں کی سیوا کی آپ پل ان کے کول نہیں گئے گھٹ تو گھٹ آپ جی سیوا نہیں کی تو آپ نگر تو ودا کرنا چاہیے چلے نے وہ جاوے کون سارے نے ایک رائے بنا کر کے آخیا کہ اپنے نگر کا مکھیا جاوے گا سنتوں ودا کرنے لی پریمیاں پتا سی تر لگے ان چوروں کا مکھیا کہنے لگا بھی مہاراج مینو بھی سیوا بخشو تو گردیو کہتے تو پیچھے رہو پہلے دس بھی تو کی کام کرتا ہے بھائی چارا جانتا سی کہنے لگا بھی جی میں جھوٹ بولیا شرمندہ ہونا پائے گا کہندا بابا میں چوری کردا میں چور ہاں میں چوروں کا سردار ہاں گرمخو یہ گل چکھن والی کہ وہ منک جیڑا چوری کرتا سی وہ گرو کو آ کے جھوٹ نہیں بول سکیا گرو دے درشن کر کے ہی وہ سواب بدل گیا سدگرو پاتشاہ کہنے لگے کہ گرمکھا جی چوری کرنا تو اسی چور نو اپنا سامان نہیں فڑا تو دا پہلا چور ہے کی پتا تیرا پر ایک شرط ہے جی تے نہ وعدہ کر لے اسی تینوں سامان فڑا سکتے ہیں چور بڑا تیز تراڑ سی کہنے لگا بابا چور تو ہاں پر میں جوان والا مرد ہاں جوان تو پھراں گا نہیں پر ایک میں کلیئر کہہ دیا کہ میں چوری نہیں چھڈنی جی تم آخنا بھی میں چوری چھڑ دے تو میں چوری نہیں چھڈنی گرو دے گیان دا ڈنگ ویکھو سدگرو پاتشاہ کہنے لگے مترا تو جم جم چوری کر پر دو چار چیزوں کا خیال رکھے کہندا جی پھر گل بن جائے گی تو سر چوری کی آگیا دیتی ہے نا باقی دیا گلان میں منن تیار ہوں تو گرو بابا کہنے لگا تو چوری کرے پر غریب مار نہ کرے ٹھیک ہے غریب دے گھروں ملنا بھی کی ہے نہیں جاوا غریب دے گھر دوسری گل گردیو نے کہی کہ تو وہ بچاری بھی ہے کہنا جی تسی آپ ہی اندازہ لا لو جیڑا چوری کرتا شرابی کبابی بندہ ہے وہ بھی بچاری کیوں نہ ہوئے گا میرا اخلاق بھی گریا ہے میں چور بھی ہاں میں یار بھی ہاں تے گرو بابے نے بہت عجیب و غریب گل کہی گردیو کہندے کہ ماں دا یار نہ بنی بڑی ہونی بات ہے ماں کسے دی ماڑی ہوئے چنگی تو آپاں ماں دا ادب کر دیا نا کہنے لگا جی میں اتنا گریا انسان نہیں گرو نانک پاتشاہ کہنے لگے کہ اسی جی تینوں گل کی تیرے پلے نہیں پی راجے دی رانی بھی ماں ہوتی ہے متر دی ماں بھی ماں ہوتی ہے جیڑی سس ہوں وہ بھی ماں ہوتی ہے ਗੁਰੂ ਦੀ ਧਰਮ ਪਤਨੀ ਵੀ ਮਾਂ ਹੁੰਦੀ ਹੈ, ਇਹਨਾਂ ਮਾਵਾਂ ਦਾ ਖਿਆਲ ਰੱਖੀ। ਕਹਿਣ ਲੱਗਾ ਜੀ ਰੱਖਾਂਗਾ। ਗੁਰੂ ਪਿਆਰਿਓ, ਕੁਝ ਸਮੇਂ ਤੋਂ ਬਾਅਦ ਉਹਨੂੰ ਮਨ ਵਿੱਚ ਵਿਚਾਰ ਕੀਤੀ ਵੀ ਜੀ ਪਾਲਣੇ ਨੇ, ਤੇ ਗੁਰੂ ਨੇ ਆਖਿਆ ਗਰੀਬ ਮਾਰ ਨਾ ਕਰੇ, ਸਾਰਿਆਂ ਤੋਂ ਚੰਗਾ ਇਹ ਰਹੇਗਾ ਵੀ ਮੈਂ ਰਾਜ ਦਾ ਘਰ ਪਾਵਾਂ, ਰਾਜ ਦੇ ਘਰੋਂ ਚੋਰੀ ਕਰਾਂ। ਕਹਿੰਦੇ ਨੇ ਚਲਾ ਗਿਆ, ਜਿੰਨਾ ਕਮਾਲ ਮਤ ਆ ਉਹਦੇ ਹੱਥ ਲੱਗਾ, ਉਹਨੇ ਬੰਨ ਲਿਆ ਤੇ ਜਦੋਂ ਉਹ ਚੋਰੀ ਕਰਕੇ ਤੁਰਨ ਲੱਗਾ, ਉਹਨੇ ਮਨ ਵਿੱਚ ਵਿਚਾਰ ਕੀਤੀ ਕਿ ਰਾਜ ਦਾ ਘਰ ਤੂੰ ਖਾਣ ਪੀਣ ਨੂੰ ਕੋਈ ਚੰਗੀ ਚੀਜ਼ ਮਿਲ ਜਾਏ। ਜਦੋਂ ਉਹ ਖਾਣ ਦੀ ਭਾਵਨਾ ਨਾਲ ਭਾਂਡਿਆਂ ਵਿੱਚ ਹੱਥ ਮਾਰਦਾ, ਉਹਨੂੰ ਚੂਰਨ ਦਾ ਪਿਆਲਾ ਮਿਲ ਗਿਆ। ਉਹਨੂੰ ਹੱਥ ਲਾਇਆ, ਜਵਾਨ ਨੂੰ ਲੂਣ ਪ੍ਰਤੀਤ ਹੋਇਆ ਤੇ ਕਹਿਣ ਲੱਗਾ ਮੇਰੇ ਗੁਰੂ ਨੇ ਆਖਿਆ ਸੀ ਲੂਣ ਖਾ ਕੇ ਆਰਾਮ ਨਾ ਕਰੀ। ਜੋ ਉਤਰ ਰਿਹਾ ਸੀ ਨਾ, ਰਾਜੇ ਦੀ ਰਾਣੀ ਉਮਰ ਕਰਕੇ ਰਾਜੇ ਨਾਲੋਂ ਬਹੁਤ ਛੋਟੀ ਸੀ, ਇਹ ਗੁਰਮੁਖੋ ਪੁਰਾਣੇ ਰਾਜਿਆਂ ਦੇ ਵਿੱਚ ਬਹੁਤ ਵੱਡਾ ਐਬ ਸੀ। ਅਸੀਂ ਮਹਾਰਾਜੇ ਰਣਜੀਤ ਸਿੰਘ ਦਾ ਬੜਾ ਸਤਿਕਾਰ ਕਰਦੇ ਹਾਂ ਤੇ ਸਤਿਕਾਰ ਕਰਨ ਯੋਗ ਸੀ, ਲੇਕਿਨ ਤੁਸੀਂ ਮਹਾਰਾਜੇ ਰਣਜੀਤ ਸਿੰਘ ਤੇ ਰਾਣੀ ਜਿੰਦ ਕੌਰ ਦੀ ਉਮਰ ਦਾ ਫਰਕ ਪੜੋ ਤੇ ਰਾਣੀ ਜਿੰਦ ਕੌਰ ਮਹਾਰਾਜੇ ਰਣਜੀਤ ਸਿੰਘ ਤੋਂ ਘੱਟ 30 ਸਾਲ ਛੋਟੀ ਸੀ, 30 ਸਾਲ। ਤੇ ਕਈ ਵਾਰ ਆਪਣੀਆਂ ਧੀਆਂ ਸਾਡੇ ਨਾਲ 20-20 ਸਾਲ ਛੋਟੀਆਂ ਹੁੰਦੀਆਂ ਨੇ ਧੀਆਂ, ਜਿਸ ਮੌਕੇ ਉਹਦੇ ਘਰ ਮਹਾਰਾਜਾ ਦਲੀਪ ਸਿੰਘ ਜੰਮਿਆ, ਉਹ ਦਲੀਪ ਸਿੰਘ ਦੀ ਮੌਤ ਤੋਂ ਬਾਅਦ ਰਾਜੇ ਦੀ ਕੁਝ ਮਹੀਨਿਆਂ ਤੋਂ ਬਾਅਦ ਬਿਮਾਰ ਹੋ ਗਿਆ, ਉਹਦੀ ਮੌਤ ਹੋ ਗਈ। ਅਸੀਂ ਇਹ ਕਹਿ ਸਕਦੇ ਕਿ ਰਾਣੀ ਜਿੰਦ ਕੌਰ ਨਾਮ ਦੀ ਸੁਹਾਗਣ ਸੀ, ਵੈਸੇ ਰੰਡੀ ਸੀ, ਨਾਂ ਦੀ ਸੁਹਾਗਣ। ਇਹ ਰਾਜੇ ਲੋਕਾਂ ਵਿੱਚ ਬਹੁਤ ਕਮੀ ਸੀ, ਬੜਾ ਕਮਜ਼ੋਰ ਪੱਖ ਸੀ। ਰਾਣੀ ਦੀ ਉਮਰ ਦਾ ਮੇਲ ਰਾਜੇ ਨਾਲ ਖਾਂਦਾ ਨਹੀਂ, ਰਾਣੀ ਦਾ ਮਨ ਆਪਣੇ ਕੰਟਰੋਲ ਵਿੱਚ ਨਹੀਂ। ਕੁਦਰਤੀ ਤੌਰ ਤੇ ਉਹਨੇ ਵੇਖਿਆ ਕਿ ਇਹ ਬੰਦਾ ਸਾਡੇ ਮਹਿਲਾਂ ਚ ਆਇਆ, ਰਾਣੀ ਨੇ ਚੋਰ ਦਾ ਪੱਲਾ ਫੜ ਲਿਆ, ਆਪਣੇ ਖਿਆਲਾਂ ਦਾ ਪ੍ਰਗਟਾਵਾ ਕੀਤਾ ਤੇ ਚੋਰ ਕਹਿਣ ਲੱਗਾ ਰਾਣੀ ਮੈਂ ਚੋਰ ਤਾਂ ਪਰ ਮੈਂ ਮਾਂ ਦਾ ਯਾਰ ਨਹੀਂ, ਤੂੰ ਮੇਰੀ ਮਾਂ ਹੈ। ਰਾਣੀ ਨੇ ਮਨ ਵਿੱਚ ਵਿਚਾਰ ਕੀਤੀ ਕਿ ਜੇ ਰੌਲਾ ਪੈ ਜਾਵੇ ਤੇ ਮੇਰੀ ਬਦਨਾਮੀ ਹੋਏਗੀ, ਉਹਨੇ ਘਬਰਾਈ ਹੋਈ ਨੇ ਪੱਲਾ ਛੱਡ ਦਿੱਤਾ। ਦਿਨ ਚੜਿਆ, ਸਮਾਨ ਦੀਆਂ ਪੰਡਾਂ ਵਧੀਆ ਵੇਖੀਆਂ ਤੇ ਰਾਜੇ ਨੇ ਢਨੋਰਾ ਪਟਵਾਇਆ ਕਿ ਮੇਰੀ ਚੋਰੀ ਕਿਹਨੇ ਕੀਤੀ ਹੈ, ਤੇ 10 ਨਬਰੀ ਫੜ ਫੜ ਕੁੱਟੇ ਜਾਣ ਲੱਗੇ ਸ਼ੱਕ ਦੀ ਬਣਾ ਤੇ। ਭੂਮੀਆਂ ਦੇ ਮਨ ਵਿੱਚ ਵਿਚਾਰ ਆਇਆ, ਉਹ ਚੋਰ ਜਿਹੜਾ ਸੀ ਨਾ ਉਹਦਾ ਨਾਂ ਸੀ ਭੂਮੀਆ, ਉਹਦੇ ਮਨ ਵਿੱਚ ਵਿਚਾਰ ਆਇਆ ਕਿ ਮੇਰੇ ਗੁਰੂ ਨੇ ਆਖਿਆ ਸੀ ਗਰੀਬ ਮਾਰ ਨਾ ਹੋਵੇ, ਲੋੜ ਖਾ ਕੇ ਹਰਾਮ ਨਾ ਕਰੀ, ਤੇ ਮੇਰੀ ਜਗ੍ਹਾ ਤੇ ਇਹਨਾਂ ਚੋਰਾਂ ਨੂੰ ਕੁੱਟ ਪਈਏ, ਗਰੀਬ ਮਾਰੇ ਮੇਰਾ ਫਰਜ਼ ਬਣਦਾ, ਮੈਂ ਪੇਸ਼ ਹੋ ਜਾ। ਰਾਜੇ ਦੇ ਅੱਗੇ ਪੇਸ਼ ਹੋਇਆ, ਰਾਜੇ ਨੇ ਆਖਿਆ ਭਾਈ ਪ੍ਰੇਮੀਆ ਕੀ ਕਾਰਨ ਹੈ ਵੀ ਤੂੰ ਇੰਨਾ ਮਾਲ ਮੱਤਾ ਬੰਨ ਕਰਕੇ ਚੋਰੀ ਨਹੀਂ ਕੀਤੀ? ਕਹਿਣ ਲੱਗਾ ਜੀ ਮੇਰੇ ਗੁਰੂ ਦਾ ਹੁਕਮ ਸੀ ਲੋੜ ਖਾ ਕੇ ਆਰਾਮ ਨਹੀਂ ਕਰਨਾ, ਤੇ ਰਾਜਾ ਮੈਂ ਤੇਰੇ ਕਰਦਾ ਚੋਰਨ ਖਾਧਾ ਲੋੜ ਖਾਧਾ, ਮੈਂ ਕਿਵੇਂ ਚੋਰੀ ਕਰਦਾ? ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਇਸ ਘਟਨਾ ਦਾ ਜ਼ਿਕਰ ਕੀਤਾ ਕਿ ਪੌੜੀ ਚ ਇੱਥੋਂ ਆਪਾਂ ਕੁਝ ਸਿੱਖਿਆ ਲੈਣੀ ਹੈ। ਉਹ ਕਹਿੰਦੇ ਨੇ ਚੋਰ ਗਿਆ ਕਰ ਸ਼ਾਹ ਦੇ ਘਰ ਅੰਦਰ ਵੜਿਆ ਕੱਛਾ ਕੂਨੇ ਭਾਲਦਾ ਚੌਬਾਰੇ ਚੜਿਆ ਸੋਇਨਾ ਰੁਪਾ ਪੰਡ ਬੰਨ ਅਗਲਾਈ ਅੜਿਆ ਲੋਭ ਲਹਿਰ ਹਲਕਾਇਆ ਲੂਣ ਭਾਂਡਾ ਫੜਿਆ ਲੈ ਕੇ ਚੁੱਕ ਚੱਖਿਆ ਇਸ ਕੱਖ ਨਾ ਖੜਿਆ ਲੂਣ ਹਰਾਮੀ ਗੁਨਾਗਾਰ ਧੜ ਧੰਬੜ ਧੜਿਆ। ਇਸ ਪੌੜੀ ਦਾ ਅਰਥ ਹੈ ਭਾਈ ਗੁਰਦਾਸ ਜੀ ਕਹਿੰਦੇ ਕਿ ਇੱਕ ਚੋਰ ਸ਼ਾਹੂਕਾਰ ਦੇ ਘਰ ਗਿਆ ਮਾਲ ਮੱਤੇ ਨੂੰ ਲੱਭਦਾ ਲੱਭਦਾ ਚਵਾੜੇ ਦੇ ਅੰਦਰ ਚੜਿਆ ਤੇ ਉਹਨੂੰ ਮਾਲ ਮੱਤਾ ਮਿਲ ਗਿਆ ਸੋਨਾ ਚਾਂਦੀ। ਭੁੱਖ ਲੱਗੀ ਸੀ ਉਹਨੇ ਭੋਜਨ ਦੇ ਭੁਲੇਖੇ ਰਾਜੇ ਦਾ ਲੂਣ ਖਾਧਾ ਤੇ ਸਾਰਾ ਕੁਝ ਛੱਡ ਦਿੱਤਾ। ਉਹ ਪਿਆਰਿਆ ਤੂੰ ਪਰਮੇਸ਼ਰ ਦਾ ਦਿੱਤਾ ਹੋਇਆ ਲੂਣ ਖਾਣਾ ਤੇ ਕਿੰਨਾ ਘਲਾਲ ਕਰਦਾ, ਕਦੇ ਝਾਤੀ ਮਾਰਿਆ ਕਰ ਆਪਣੇ ਅੰਦਰ। ਆਪਾਂ ਮਣਾ ਮੋਈ ਗੁਰਮੁਖੋ ਰੱਬ ਦਾ ਬਣਾਇਆ ਲੂਣ ਖਾ ਗਏ, ਪਰ ਆਪਾਂ ਕਦੇ ਵੀ ਰੱਬ ਦਾ ਧੰਨਵਾਦ ਨਹੀਂ ਕੀਤਾ ਵੀ ਪਰਮਾਤਮਾ ਤੇਰੀ ਮਿਹਰਬਾਨੀ ਤੇਰਾ ਸ਼ੁਕਰਾਨਾ। ਗੁਰੂ ਪੰਚਮ ਪਾਤਸ਼ਾਹ ਕਹਿੰਦੇ ਕਿ ਜਿਨ੍ਹਾਂ ਦੇ ਅੰਦਰ ਗੁਰੂ ਦਾ ਉਪਦੇਸ਼ ਵਸ ਜਾਏ, ਗੁਰ ਕੇ ਚਰਨ ਬਸੇ ਰਿਦ ਭੀਤਰ, ਭੀਤਰ ਦਾ ਅਰਥ ਹੁੰਦਾ ਗੁਰਮੁਖੋ ਗੁਰੂ ਦਾ ਉਪਦੇਸ਼, ਗੁਰੂ ਦੀ ਸਿੱਖਿਆ। ਜਿੰਨਾ ਗੁਰਮੁਖ ਪਿਆਰਿਆਂ ਦੇ ਅੰਦਰ ਗੁਰੂ ਦਾ ਉਪਦੇਸ਼ ਟਿਕ ਜਾਂਦਾ ਹੈ, ਸ਼ੁਭ ਲੱਖਣ ਪ੍ਰਭ ਕਿਨੇ ਉਹਨਾਂ ਦੀਆਂ ਚੰਗੀਆਂ ਨਿਸ਼ਾਨੀਆਂ ਬਣ ਜਾਂਦੀਆਂ ਨੇ। ਉਹ ਚੰਗੇ ਕਰਮ ਕਰਦੇ ਨੇ, ਉਹਨਾਂ ਦੇ ਖਿਆਲ ਸ਼ੁਭ ਹੋ ਜਾਂਦੇ ਹਨ।
ਭਏ ਕਿਰਪਾਲ ਪੂਰਨ ਪਰਮੇਸ਼ਰ ਨਾਮ ਨਿਧਾਨ ਮਨ ਚੀਨੇ।
ਕਹਿੰਦੇ ਜਦੋਂ ਬੰਦੇ ਤੇ ਪਰਮਾਤਮਾ ਪ੍ਰਸੰਨ ਹੁੰਦਾ ਨਾ, ਮਨ ਵਿੱਚ ਨਾਮ ਨੂੰ ਨਿਧੀਆਂ ਦਾ ਖਜ਼ਾਨਾ ਜਾਣ ਲੈਂਦਾ। ਨਿਧੀਆਂ ਦੇ ਖਜ਼ਾਨੇ ਜਾਣਨ ਤੋਂ ਭਾਵ ਇਹ ਹੈ ਉਹ ਇਹ ਪ੍ਰਤੀਤ ਕਰਦਾ ਕਿ ਸਾਰਾ ਕੁਝ ਮੈਨੂੰ ਉਸ ਪਰਮਾਤਮਾ ਨੇ ਦਿੱਤਾ ਹੈ, ਪਰ ਆਪਾਂ ਇਹ ਪ੍ਰਤੀਤ ਨਹੀਂ ਕਰਦੇ। ਆਪਾਂ ਮਕਾਨ ਲਿਆ ਕੋਈ ਕਿਸੇ ਕੋਲੋਂ, ਉਸ ਮਕਾਨ ਦੀ ਕੰਧ ਸਾਡੇ ਤੋਂ ਜਾਣ ਵਾਲਾ ਪਹਿਲਾ ਮਾਲਕ ਮਕਾਨ, ਵਾਰ ਵਾਲੀ ਰਾਤ ਨੂੰ ਦੀਵਾ ਜਗਾਉਂਦਾ ਸੀ, ਉਹਨੇ ਆਖਿਆ ਸੀ ਵੀ ਬਾਬਾ ਪੌਲੇ ਸ਼ਾਹ ਦੀ ਜਗ੍ਹਾ ਹੈ। ਆਪਾਂ ਗੱਡੀ ਲਈ, ਆਪਾਂ ਟਰੈਕਟਰ ਲਿਆ ਤੇ ਆਪਾਂ ਲਿਖਦੇ ਨੇ ਧੰਨ ਬਾਬਾ ਪੌਲੇ ਸ਼ਾਹ। ਆਮ ਵੇਖ ਲਓ ਤੁਸੀਂ, ਆ ਸਿੱਖਾਂ ਦੇ ਘਰ ਨੇ, ਅੰਮ੍ਰਿਤਧਾਰੀ ਸਿੱਖਾਂ ਨੂੰ ਵੇਖਿਆ ਉਹ ਕਹਿਣਗੇ ਧੰਨ ਬਾਬਾ ਫਲਾਨਾ ਸਿੰਘ, ਬੜੀ ਬਿਮਾਰੀ 99%। ਆਪਾਂ ਕਦੇ ਵੀ ਆਪਣੀ ਗੱਡੀ ਤੇ ਧਰਤੇ ਨਹੀਂ ਲਿਖਾਇਆ ਧੰਨ ਗੁਰੂ ਨਾਨਕ ਜਾਂ ਵਾਹਿਗੁਰੂ ਤੇਰਾ ਆਸਰਾ। ਮੈਂ ਦੋ ਵਾਰ ਮਲੇਸ਼ੀਆ ਗਿਆ ਹੈ, ਸਿੱਖੀ ਦੀ ਬੜੀ ਮੰਦੀ ਹਾਲਤ ਹੈ ਉੱਥੇ, ਬਹੁਤ ਬੁਰੀ ਹਾਲਤ, ਹਾਲਾਤ ਤੇ ਕੰਟਰੋਲ ਨਹੀਂ। ਮੁਸਲਮਾਨ ਬੜਾ ਕੁਝ ਸਾਡੀਆਂ ਬਹੁਤ ਬੇਟੀਆਂ ਨਾਲ ਕਰਦੇ ਨੇ ਜੋ ਕਹਿਣਾ ਯੋਗ ਨਹੀਂ, ਪਰ ਮੈਂ ਵਿੱਚੋਂ ਚੰਗਾ ਪੱਖ ਬੇਨਤੀ ਕਰਨੀ ਹੈ। ਬੜੇ ਪੁਰਾਣੇ ਗਏ ਨੇ ਸਾਡੇ ਪੰਜਾਬੀ ਭਰਾ, ਫੌਜ ਤੇ ਪੁਲਿਸ ਰਹੇ ਸਾਡੇ ਜੋ ਵਡੇਰੇ ਗਏ, ਉਹਨਾਂ ਨੇ ਉੱਥੇ ਆਪਣੀ ਰਿਹਾਇਸ਼ ਕਰ ਲਈ, ਸਿਰ ਮੁੰਨੇ ਨੇ, ਹਲਾਲ ਮਾਸ ਖਾਣ ਤੋਂ ਵੀ ਸੰਕੋਚ ਨਹੀਂ ਕਰਦੇ। ਪਰ ਜਿੰਨੇ ਵੀ ਮਕਾਨ ਵੇਖੇ ਉਹਨਾਂ ਦੇ ਹਰ ਮਕਾਨ ਦੇ ਬਾਹਰਲੇ ਮੇਨ ਗੇਟ ਤੇ ਇੱਕ ਫੋਟੋ ਲੱਗੀ ਹੈ। ਭਾਵੇਂ ਕੋਈ ਪਿੰਡ ਵਿੱਚ ਰਹਿੰਦਾ, ਭਾਵੇਂ ਕੋਈ ਸ਼ਹਿਰ ਵਿੱਚ ਰਹਿੰਦਾ, ਇੱਕੋ ਸਾਈਡ ਦੀ ਫੋਟੋ ਹੈ ਤੇ ਸੇਮ ਅੱਖਰ ਹਰ ਇੱਕ ਦੇ ਘਰ ਲਿਖੇ ਹੋਏ ਨੇ। ਉਹਨਾਂ ਤੇ ਲਿਖਿਆ ਇਹ ਘਰ ਗੁਰੂ ਨਾਨਕ ਦਾ ਘਰ ਹੈ। ਉਂਜ ਮੋਨੇ ਲਾਲ ਮਾਸਤਾ ਖਾਂਦੇ ਨੇ, ਪੱਲੇ ਕੱਖ ਨਹੀਂ, ਲੇਕਿਨ ਅਜੇ ਉਹਨਾਂ ਨੇ ਗੁਰੂ ਨਾਨਕ ਤੋਂ ਦਾਅਵਾ ਨਹੀਂ ਤੋੜਿਆ। ਜਿਹੜੀ ਬਾਹਰਲੀ ਬਾਲਕੋਨੀ ਹੈ ਨਾ, ਹਰ ਬਾਲਕੋਨੀ ਦੇ ਵਿੱਚੋਂ ਨਿੱਕੇ ਜਿਹੇ ਸਾਈਜ਼ ਦੀ ਫੋਟੋ ਲੱਗੀ ਹੈ ਤੇ ਉੱਪਰ ਲਿਖਿਆ ਇਹ ਘਰ ਗੁਰੂ ਨਾਨਕ ਦਾ ਘਰ ਹੈ। ਤੇ ਆਪਾਂ ਕਦੇ ਆਖਿਆ ਨਹੀਂ ਕਿ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ, ਸਾਡਾ ਅਕੀਦਾ ਪਰਮੇਸ਼ਰ ਦੇ ਉੱਪਰ ਹੈ। ਗੁਰੂ ਪੰਚਮ ਪਾਤਸ਼ਾਹ ਕਹਿੰਦੇ ਵੀ ਜਿਹਦੇ ਤੇ ਪਰਮਾਤਮਾ ਕਿਰਪਾ ਕਰਦਾ ਨਾ, ਉਹ ਸਾਰੀਆਂ ਦਾਤਾਂ ਦਾ ਮਾਲਕ ਉਸ ਪਰਮਾਤਮਾ ਨੂੰ ਤਸਲੀਮ ਕਰਦਾ ਹੈ, ਉਸ ਵਾਹਿਗੁਰੂ ਨੂੰ ਮੰਨਦਾ ਹੈ। ਹਾਂਜੀ,
ਮੇਰੋ ਗੁਰ ਰਖਵਾਰੋ ਮੀਤ।
ਆਰੰਭ ਵਿੱਚ ਬੇਨਤੀ ਕੀਤੀ ਸੀ ਵੀ ਪ੍ਰੇਮੀਆਂ ਨੇ ਸਵਾਲ ਕੀਤਾ, ਮਹਾਰਾਜ ਤੁਹਾਡਾ ਭਰਾ ਤੁਹਾਡੇ ਨਾਲ ਬਹੁਤ ਈਰਖਾ ਕਰਦਾ ਹੈ, ਤੁਹਾਨੂੰ ਆਪਣੀ ਸੁਰੱਖਿਆ ਦਾ ਵਿਸ਼ੇਸ਼ ਪ੍ਰਬੰਧ ਕਰਨਾ ਚਾਹੀਦਾ ਹੈ। ਤਾਂ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖੋ ਮੇਰਾ ਰਾਖਾ ਉਹ ਗੁਰੂ ਰਾਮਦਾਸ ਹੈ, ਮੇਰਾ ਫਿਕਰ ਗੁਰੂ ਨਾਨਕ ਪਾਤਸ਼ਾਹ ਨੂੰ ਹੈ, ਤੁਸੀਂ ਮੇਰੀ ਚਿੰਤਾ ਨਾ ਕਰੋ। ਮੇਰੋ ਗੁਰ ਰਖਵਾਰੂ ਮੀਤ, ਹੈ ਮਿੱਤਰੋ ਮੇਰਾ ਗੁਰੂ ਰਾਖਾ।
ਦੋਣ ਚਾਉਣੇ ਦੇ ਵੜਿਆਏ ਸੋਭਾ ਨੀਤਾ ਨੀਤ।
ਪਾਤਸ਼ਾਹ ਅਸੀਂ ਇਸ ਗੱਲੋਂ ਡਰਦੇ ਹਾਂ ਕਿ ਜਿੰਨੀਆਂ ਵੀ ਸਿੱਖ ਸੰਗਤਾਂ ਕਾਰ ਭੇਟਾ ਰਾਸ਼ਨ ਪਾਣੀ ਲੈ ਕੇ ਆਉਂਦੀਆਂ ਨੇ ਉਹ ਤੁਹਾਡਾ ਭਰਾ ਨਗਰ ਤੋਂ ਬਾਹਰ ਵਾਰੀ ਉਹ ਸਾਜੋ ਸਮਾਨ ਤੇ ਕਬਜ਼ਾ ਕਰੀ ਜਾਂਦਾ, ਗੁਰੂ ਘਰ ਕਿਵੇਂ ਚੱਲੇਗਾ, ਗੁਰੂ ਘਰ ਦੀਆਂ ਲੋੜਾਂ ਦੀ ਪੂਰਤੀ ਕਿਵੇਂ ਹੋਵੇਗੀ। ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਸਿੱਖੋ ਚਿੰਤਾ ਨਾ ਕਰੋ, ਗੁਰੂ ਨੇ ਦੋਣ ਚੌਣੀ ਅਲਕ ਤੋਂ ਅਲਕ ਵੜਿਆਈ ਦਿੱਤੀ ਹੈ। ਦੋਣ ਦੋਹਾਂ ਪਾਤਸ਼ਾਹ ਦੀ ਚੌਣੀ ਚਾਰੇ ਪਾਤਸ਼ਾਹ ਦੀ ਵੜਿਆਈ ਦਿੱਤੀ ਹੈ। ਦੂਣ ਦੋਹਾਂ ਅੱਖਰਾਂ ਦੀ ਹਾਹਾ ਰਾਰਾ, ਹਰੀ ਰਾਰਾ ਮੰਮਾ ਰਾਮ, ਗੱਗਾ ਰਾਰਾ ਗੁਰੂ, ਗਿਆਨ ਵਿਰਾਗ ਦੀ ਜੀਵ ਈਸ਼ਰ ਦੀ ਏਕਤਾ ਰੂਪੀ ਅੱਖਰਾਂ ਦੀ ਵਡਿਆਈ ਦਿੱਤੀ ਹੈ। ਚਾਰੇ ਅੱਖਰ ਸੱਤ ਨਾਂ ਵਾਹਿਗੁਰੂ ਚਤੁਸ਼ਟੇ ਸਾਧਨਾ ਦੀ ਸਾਨੂੰ ਵਡਿਆਈ ਦਿੱਤੀ। ਇਸ ਕਰਕੇ ਸਿੱਖੋ ਸਾਨੂੰ ਕਿਸੇ ਪ੍ਰਕਾਰ ਦਾ ਕੋਈ ਘਾਟਾ ਨਹੀਂ, ਰਾਮ ਦੇ ਕਰਕੇ ਮਿਹਰ ਕਰਦੇ ਹਨ।
ਜੀ ਜੰਤ ਪ੍ਰਭ ਸਗਲ ਉਧਾਰੇ,
ਉਹੜਾ ਪਰਮਾਤਮਾ ਨਾ ਉਹਨੂੰ ਇਕੱਲੇ ਇਕੱਲੇ ਦਾ ਫਿਕਰ ਹੈ। ਜੀਵ ਦਾ ਅਰਥ ਹੁੰਦਾ ਸੁਖਮ, ਜਨ ਦਾ ਅਰਥ ਹੁੰਦਾ ਸਥੂਲ। ਇੱਕ ਤਾਂ ਚੀਜ਼ਾਂ ਦਿਸਦੀਆਂ ਨੇ ਨਾ, ਜਿਹੜੀਆਂ ਨਹੀਂ ਵੀ ਦਿਸਦੀਆਂ ਉਹਨਾਂ ਦੀ ਪਾਲਣਾ ਉਹ ਅਕਾਲ ਪੁਰਖ ਆਪ ਕਰਦਾ। ਸਿੱਖ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਇੱਕ ਜੀਵਾ ਨਾਮ ਦਾ ਸਿੱਖ ਗੁਰੂ ਹਰਗੋਬਿੰਦ ਸੱਚੇ ਮਾਫ ਕਰਨਾ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਮਹਾਰਾਜ ਵਾਸਤੇ ਸੰਗਰ ਪਿੰਡ ਤੋਂ ਖਿਚੜੀ ਬਣਾ ਕੇ ਲਿਜਾਇਆ ਕਰਦਾ ਰੋਜ਼ਾਨਾ। ਖੜੂਰ ਸਾਹਿਬ ਸੰਗਰ ਪਿੰਡ ਨਾਲ ਹੈ ਜਿੱਥੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦਾ ਸਹੁਰਾ ਘਰ ਹੈ। ਉਦੋਂ ਜ਼ਿਆਦਾਤਰ ਬਰਾਨਾ ਇਲਾਕਾ ਸੀ, ਹਨੇਰੀਆਂ ਆਉਂਦੀਆਂ ਸਨ। ਸਵੇਰੇ ਉੱਠ ਕੇ ਉਸ ਗੁਰਮੁਖ ਪਿਆਰੇ ਨੇ ਭਾਂਡੇ ਮਾਂਜੇ, ਖਿਚੜੀ ਤਿਆਰ ਕਰਨ ਲੱਗਾ ਤੇ ਹਨੇਰੀ ਆ ਗਈ। ਟਾਈਮ ਦਾ ਬੜਾ ਪਾਬੰਦ ਸੀ ਉਹਨੇ ਅਰਦਾਸ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ ਵੀ ਥੋੜਾ ਜਿਹਾ ਟਾਈਮ ਇੱਕ ਹਨੇਰੀ ਟਲ ਜਾਏ मैं खिचड़ी बना करके टाइम से तुहाडे कोल पहुंच सकता हाँ। भाई मनी सिंह लिखते ने हनेरी रोगी उन्हें खिचड़ी तैयार की जो वह खडूर साहब गुरु पातशाह के कोल पहुंचा तो गुरु अंगद देव सच्चे पातशाह ने पासे मूह कर लिया। सिख सी सामने होके मत्था टेकन लगा तो गुरदेव ने जो चौंकड़ा लाया सी चौंकड़ी दिशा बदल करके महाराज ने पिछे नूं कंड कर ली। भाई जीवे ने बेनती की महाराज मेरे ते नाराज हो सतगुरु अंगद देव सच्चे पातशाह कहन लगे भाई जीविया असी परमेश्वर के पुजारी असी परमेश्वर के शरीक नहीं तू तो हुण रब का शरीक बन गया तू अरदास कीती सी कि हे वाहगुरु हे परिपूर्ण परमात्मा जे थोड़ा जा समा अंधेरी रुक जाए तो मैं खिचड़ी तैयार कर ला। वो भोलिया खिचड़ी दो पैर पिछों भी तैयार हो सकती पर जिन्हों की रोजी तू मारी उन्हों का प्रबंध कौन करेगा। भाई बनी सिंह लिखते ने गुरु अंगद देव सच्चे पातशाह कह लगे भाई जीविया एक तांबे की धरती है जिथे जानवरों के खाने वास्ते कोई चीज नहीं उथे अजगर भारी सप रहिंदे ने जेड़े तुरन ते फिरन तो भी असमर्थ हैं। यह परमात्मा अनेरी दे आए उत्थे मिट्टी पचा करके उन्हां दी रोजी का प्रबंध करता है। और यह पंक्ति गुरबाणी विच भी लिखी है एक मिटिया मैं मिटिया खाए एक मिट्टी में जी पैदा होए ते मिट्टी विच ही खत्म हो गए उन्हां दा गुजारा मिट्टी ते चलता है। मेरे पातशाह कहिंदे गुरमुखा फिक्र ना कर वो चीजा जड़िया तेन दिसदिया नहीं ना उन्हां दी रोजी का प्रबंध भी वह परमात्मा करता है। जेड़े तेरे वेखण विच आउंदे ने उन्हां दा प्रबंध भी वह करता है ते जिन्हां दे उन्हें दर्शन किते उन्हां दी कल्याण कर दित्ती निहाल कर दित्ता।
गुरपूरे की अचरज वड़ियाई
जेड़ा भाई पूर्ण गुरु है ना उदियां वड़ियाईयां हैरान करन वालियां हन। हैरान करन वालियां किवें जेड़ा गंगा दी यात्रा करन वाला बजुर्ग बाबा अमरदास है जिन्हें लमा समा गंगा दी यात्रा कीती उन्हों गुरमुख दा स्थान दृढ़ करा करके नमाणियां दा माण बनाउणा गुरु दी वड़ियाई नहीं। भाई लैणा जेड़े जत्ती तौर ते देवी दे उपाधक सन उन्हां नूं देवी दी उपासना वाले पासे तो तोड़ करके गुरमुख दे सिधांत विच प्रपाक करना यह दूनी चौनी वड़ियाई नहीं यह अचरज कौतक नहीं। गुरपूरे की अचरज वड़ियाई जेड़ी गुरु की वड़ियाई वह गुरमुख प्यारिया हैरान करन वाली है। मनुख वो सोच ही नहीं सकता जो काम करा देता है। हुण वो बजुर्ग बीबिया ते माइया नहीं रही मैनू इथों दीआं कुछ बजुर्ग माइया दसदियां होंदियां सन खास करके बाबा ज्ञानी चेत सिंह दे घरों माता बलवंत कौर जी ऐतिहासिक सिंह साहब रहे ने ज्ञानी ठादर सिंह बड़े विद्वान सन उन्होंने एक पुस्तक भी लिखी है गुरुद्वारे का इतिहास वो संगतों को दसते सन कि मेरा बाप हुक्का पींदा सी हुक्का ज्ञानी ठाकुर सिंह का ज्ञानी ठाकुर सिंह कहिंदे ने कि मैं अपने बाप को हुक्के तंबाकू पा के ते अग रख के ते अपने बाप को तंबाकू तैयार करके देंदा रहे हुक्का ये की आप सोच सकते हैं जेड़ा अपने बाप को हुक्के तंबाकू पा के देंदा है ਉਹ ਮਨੁੱਖ ਗੁਰੂ ਰਾਮਦਾਸ ਦੇ ਘਰ ਦਾ ਗ੍ਰੰਥੀ ਬਣ ਜੇ ਤੇ ਕਥਾਵਾਚਕ ਬਣ ਜੇ ਕੀ ਹੈਰਾਨੀ ਵਾਲੀ ਬਾਤ ਨਹੀਂ? ਬਾਪ ਉਹਦਾ ਕਿੱਡਾ ਕਾਤਮ ਗਿਆਨੀ ਹੋਵੇ, ਰੋਜ਼ਾਨਾ ਤੰਬਾਕੂ ਪੀਂਦਾ ਹੈ। ਲੇਕਿਨ ਉਹ ਮਨੁੱਖ ਜਿਹਦਾ ਬਾਪ ਤੰਬਾਕੂ ਦਾ ਸੇਵਨ ਕਰਦਾ, ਉਹ ਗੁਰੂ ਨਾਨਕ ਦੇ ਘਰ ਵਿੱਚ ਬਾਬੇ ਬੁੱਢੇ ਦੀ ਗੱਦੀ ਤੇ ਬੈਠਾ। ਇਹ ਵਡਿਆਈ ਇਸ ਪਰਮੇਸ਼ਰ ਦੀ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਨਾਨਕ ਸਦਬਲਹਾਰੇ ਤੋਂ ਉਸ ਪਰਿਪੂਰਨ ਪਰਮਾਤਮਾ ਤੋਂ ਸਦਕੇ ਜਾਣਾ ਕਰ ਜਿਹੜਾ ਪਲ ਵਿੱਚ ਕੁਝ ਦਾ ਕੁਝ ਕਰ ਦਿੰਦਾ ਹੈ। ਇਹ ਸੀ ਗੁਰਮੁਖ ਪਿਆਰੇ ਗੁਰੂ ਕੇ ਹੁਕਮਨਾਮੇ ਦੀ ਸੂਖਮ ਵਿਚਾਰ। ਹੁਣ ਬਿਹਾਗੜੇ ਦੀ ਵਾਰ ਵਿੱਚ ਜਿਵੇਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਸਰਵਣ ਕਰੋ ਜੀ।
ਸਲੋਕ ਮਹਲਾ ਤੀਜਾ। ਕਰਮ ਧਰਮ ਸਭ ਬੰਧਨਾ, ਪਾਪ ਪੁੰਨ ਸਣ ਬੰਧ।
ਪਾਪ ਪੁੰਨਾਂ ਦੇ ਸੰਬੰਧ ਕਰਕੇ ਜਿਤਨੇ ਕਰਮ ਧਰਮ ਨੇ ਉਹ ਸਾਰੇ ਦੇ ਸਾਰੇ ਬੰਧਨ ਰੂਪ ਨੇ। ਜਿਹੜਾ ਸ਼ਬਦ ਹੈ ਨਾ, ਬੜਾ ਬਰੀਕੀ ਵਾਲਾ ਹੈ। ਕਿਉਂਕਿ ਇੱਕ ਪਾਸੇ ਆਪਾਂ ਕਹਿੰਦੇ ਵੀ ਮਨੁੱਖ ਨੂੰ ਧਾਰਮਿਕ ਹੋਣਾ ਚਾਹੀਦਾ ਹੈ, ਧਰਮ ਨੂੰ ਗ੍ਰਹਿਣ ਕਰੋ, ਪਰ ਇੱਥੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਕਰਮ ਧਰਮ ਸਭ ਬੰਧਨਾ। ਧਰਮ ਨੂੰ ਗੁਰਦੇਵ ਨੇ ਬੰਧਨ ਕਹਿ ਦਿੱਤਾ। ਉਹਦਾ ਕਾਰਨ ਇਹ ਹੈ ਕਿ ਆਪਾਂ ਗੁਰਮੁਖੋ ਕਈ ਵਾਰ ਧਰਮ ਨੂੰ ਕੇਵਲ ਤੇ ਕੇਵਲ ਕਰਮ ਕਰਕੇ ਕਰਦੇ ਹਾਂ, ਕਰਮ ਕਰਕੇ। ਜਿਸ ਤਰ੍ਹਾਂ ਮੈਂ ਪਰਸੋਂ ਅਟਾਰੀ ਸਾਹਿਬ ਰਾਤ ਨੂੰ ਕਥਾ ਕੀਤੀ, ਉੱਥੇ ਜ਼ਿਕਰ ਕੀਤਾ ਸੀ ਤੇ ਸਾਡਾ ਕਾਕਾ ਮੈਟ੍ਰਿਕ ਪੜ੍ਹ ਗਿਆ ਤੇ ਆਪਾਂ ਕਹਿੰਦੇ ਗਿਆਨੀ ਜੀ ਮੁੰਡਾ ਮੈਟ੍ਰਿਕ ਪਾਸ ਕਰ ਗਿਆ ਤੇ ਗਾਂਹ ਨੌਕਰੀਆਂ ਤੇ ਮਿਲਦੀਆਂ ਨੀ, ਪੜ੍ਹਾਉਣ ਦੀ ਸਮਰੱਥਾ ਨੀ, ਸਾਡੇ ਕਾਕੇ ਨੂੰ ਥੋੜੀ ਬਹੁਤੀ ਕਥਾ ਸਿਖਾ ਦਿਓ, ਰੋਟੀ ਜੋਗਾ ਹੋ ਜਾਏਗਾ। ਸਾਡੇ ਕਾਕੇ ਨੇ ਦਸਵੀਂ ਪਾਸ ਕਰ ਲਈ ਹੈ, ਰਾਗੀ ਦੀ ਫੀਸ ਭਾਵੇਂ 100 ਰੁਪਈਆ ਵੱਧ ਲੈ ਲਿਆ, ਜੇ ਮੁੰਡੇ ਨੂੰ ਕੀਰਤਨ ਕਰਨਾ ਸਿਖਾ ਦਿਓ, ਮੁੰਡਾ ਰੋਟੀ ਜੋਗਾ ਹੋ ਜਾਏ। ਗੁਰਮੁਖ ਹੋਏ ਧਰਮ ਨਹੀਂ, ਇਹ ਕਰਮ ਹੋ ਗਿਆ। ਕੇਵਲ ਰੋਜੀ ਵਾਸਤੇ ਧਰਮ ਨੂੰ ਕਰਨਾ, ਕੇਵਲ ਰੋਜੀ ਦੀ। ਮੈਂ ਇੱਕ ਆਮ ਉਦਾਹਰਣ ਦਿੰਦਾ ਹੁੰਦਾ, ਆਪਾਂ ਆਮ ਕਹਿੰਦੇ ਹਾਂ ਵੀ ਗੁਰਬਾਣੀ ਪੜ੍ਹਨ ਨਾਲ ਬੰਦੇ ਦੇ ਅੰਦਰ ਸੱਤਿਆ ਆ ਜਾਂਦੀ ਹੈ, ਪਰਮਾਤਮਾ ਨੂੰ ਗੁਰਸਿੱਖਾਂ ਦੀ ਅਰਦਾਸ ਨੂੰ ਮੰਨ ਲੈਂਦਾ। ਤੇ ਜਿਹੜੇ ਦਿਹਾੜੇ ਵਿੱਚ ਚਾਰ ਚਾਰ ਰੌਲਾ ਲਾਉਂਦੇ ਨੇ ਉਹਨਾਂ ਨੂੰ ਕੋਈ ਨਹੀਂ ਮੱਥਾ ਟੇਕਦਾ। ਕਦੇ ਆਪਾਂ ਸੁਣਿਆ ਵੀ ਫਲਾਣੇ ਚਾਰ ਰੌਲਾ ਲਾਉਣ ਵਾਲੇ ਦੀ ਅਰਦਾਸ ਪ੍ਰਵਾਨ ਹੋ ਗਈ? ਉਹਦਾ ਮੇਨ ਕਾਰਨ ਇਹ ਹੈ ਵੀ ਮੈਂ 8 ਘੰਟੇ ਲਾਏ ਤੇ ਮੇਰਾ 200 ਬਣ ਗਿਆ। ਉਹਨੇ ਧੰਮ ਨਹੀਂ ਕੀਤਾ, ਉਹਨੇ ਕਰਮ ਕੀਤਾ। ਮੈਂ ਕਥਾ ਕਰਨ ਆਇਆ ਤੇ ਮੈਂ ਆਪਣੇ ਪਰਿਵਾਰ ਦੇ ਜੀਆਂ ਨੂੰ ਕਹਾਂ ਵੀ ਮੈਨੂੰ 1000 ਰੁਪਈਆ ਦਿਹਾੜੀ ਮਿਲਦੀ ਹੈ, ਭਾਗਾਂ ਵਾਲੇ ਉਹ ਦਿਹਾੜੀ ਮਰ ਜਾਏਗੀ, ਮੈਂ ਟਾਈਮ ਪਾਸ ਕਰਾਵਾਂ, ਘੰਟਾ ਲਗਾਵਾਂ, ਸ਼ਾਮ ਨੂੰ 1000 ਖੜਾ ਹੋ ਜਾਏਗਾ। ਉਹ ਧਰਮ ਨਹੀਂ, ਉਹ ਕਰਮ ਹੈ। ਮੈਂ ਗੁਰੂ ਦੀ ਖੁਸ਼ੀ ਲਈ ਕਥਾ ਕਰਾਂ, ਕਥਾ ਨੂੰ ਗ੍ਰਹਿਣ ਕਰਨਾ ਕਰਾਂ, ਗੁਰਮਤ ਨੂੰ ਗ੍ਰਹਿਣ ਕਰਾਂ, ਫਿਰ ਗੁਰਮੁਖ ਧਰਮ ਹੈ। ਕੇਵਲ ਤੇ ਕੇਵਲ ਰੋਜੀ ਤੇ ਦੁਨਿਆਵੀ ਵਿਹਾਰਾਂ ਨੂੰ ਮੁੱਕ ਰੱਖ ਕੇ ਧਰਮ ਕਰਨਾ, ਉਹ ਧਰਮ ਨਹੀਂ, ਉਹ ਕਰਮ ਹੋ ਗਿਆ। ਔਰ ਆਪਾਂ ਜ਼ਿਆਦਾਤਰ ਕਰਦੇ ਹਾਂ, ਜਿਵੇਂ ਅੱਗੇ ਰਿਵਾਜ ਹੁੰਦਾ ਸੀ, ਪੁਰਾਣਾ ਨਹੀਂ ਬਹੁਤਾ, ਉਹ ਬਜ਼ੁਰਗ ਚੜ੍ਹਾਈ ਕਰਦੇ ਤੇ ਆਪਾਂ ਕਹਿੰਦੇ ਸਾਹਿਬ ਵੀ ਸਹਿਜ ਪਾਠ ਰਖਾਓ, ਨਾਲ ਇਹ ਕਰਦਾ ਵਾਤਾਵਰਨ ਠੀਕ ਰਹੇਗਾ, ਬਾਣੀ ਸੁਣਾਂਗੇ, ਮਨ ਨੂੰ ਤਰਵਾਸ ਆਏਗੀ, ਬਾਬਾ ਜੀ ਪਾਠ ਕਰਨਗੇ, ਉਹਨਾਂ ਦੀ ਸੇਵਾ ਕਰਾਂਗੇ ਤੇ ਮੁੜ ਕੇ ਦੁਸਹਿਰਾ ਆ ਜਾਏਗਾ। ਹੁਣ ਆਪਾਂ ਕਹਿੰਦੇ ਹਾਂ ਵੀ ਇੰਨੇ ਦਿਨ ਬੈਠਾ ਨਹੀਂ ਜਾਂਦਾ ਮਹਾਰਾਜ ਕੋਲ, ਮਹਾਰਾਜ ਨੇ ਬੜਾ ਕੁਝ ਦਿੱਤਾ ਹੈ, ਦੋ ਦਿਨਾਂ 'ਚ ਤੁਸੀਂ ਖਾਣ ਪਾਣ ਕਰਾਓ ਅਤੇ ਭੋਗ ਪਾਓ ਅਤੇ ਕੰਮ ਨਿਬੇੜੋ। ਹੁਣ ਟਾਈਮ ਨਹੀਂ ਗੁਰਮੁਖੋ, ਭਾਵੇਂ ਧਰਮ ਦਾ ਕੰਮ ਕੀਤਾ ਪਰ ਕਰਮ ਕਰਕੇ ਆ ਵਿਆਹ ਦੇ ਮੌਕੇ 'ਤੇ ਖੰਡ ਪਾਠਾਂ ਦਾ ਰਿਵਾਜ਼ ਹੋ ਗਿਆ, ਪਰ ਨਿਗਾਹ ਮਾਰੋ ਕਦੇ ਆਪਾਂ ਵਿਆਹ ਦੇ ਮੌਕੇ 'ਤੇ ਖੰਡ ਪਾਠ ਦੇ ਮੌਕੇ 'ਤੇ ਪਾਠ ਸੁਣਿਆ? ਮਰਗ ਦੇ ਮੌਕੇ 'ਤੇ ਕਦੇ ਆਪਾਂ ਪਾਠ ਸੁਣਿਆ? ਵੱਧ ਤੋਂ ਵੱਧ ਇੱਕ 8 ਸਾਲ ਦੇ ਬੱਚੇ ਦੀ ਜੋੜੀ ਲਾਉਂਦੇ ਹਾਂ ਕਿ ਕਾਕਾ ਅਗਰ ਬੱਤੀ ਨਾ ਬੁਝੇ ਤਾਂ ਕਿ ਧੂੰਏ ਨਾਲ ਬਾਬੇ ਜਾਗਦੇ ਰਹਿਣ ਅਤੇ ਸੌ ਨਾ ਜਾਣ, ਕਿਉਂਕਿ ਬਾਬਿਆਂ ਦੇ ਅੰਦਰ ਧੂੰਆਂ ਜਾਊ ਨਾ ਅਗਰਬੱਤੀ ਦਾ, ਇਹ ਖੰਘਦੇ ਰਹਿਣਗੇ, ਨੀਂਦ ਨਾ ਆਵੇਗੀ ਤੇ ਪਾਠ ਹੋ ਜਾਏਗਾ। ਜੇ ਆਪਾਂ ਅਗਰਬੱਤੀ ਨਾ ਲਾਈ ਤੇ ਬਾਬਿਆਂ ਨੂੰ ਖੰਘ ਨਾ ਆਈ ਤੇ ਕਿਤੇ ਪਾਠ ਖੰਡਣ ਨਾ ਹੋ ਜਾਏ। ਸਾਡਾ ਪਾਠ ਤੇ ਨਿੱਚਾ ਘੱਟ ਹੈ, ਅਗਰਬੱਤੀ ਤੇ ਜ਼ਿਆਦਾ ਹੈ। ਜਾਂ ਜਿਹੜਾ ਵੇਖਿਆ ਕਿ ਸਾਡੇ ਪਰਿਵਾਰ ਵਿੱਚ ਕੋਈ ਕੰਡਮ ਮੈਂਬਰ ਹੈ ਨਾ, ਕੰਡੈਮ ਕੀਤਾ, ਇਹ ਬੇਬੇ ਦੀਆਂ ਲੱਤਾਂ ਨਹੀਂ ਕੰਮ ਕਰਦੀਆਂ, ਆਪਾਂ ਕਹਿੰਦੇ ਬੇਬੇ ਤੂੰ ਬਾਹਰ ਤਾਂ ਬੈਠੀ ਹੈ, ਉੱਥੇ ਬਾਬਿਆਂ ਦੇ ਕੋਲ ਬਹਿ ਜਾ ਤੇ ਜਦੋਂ ਅਗਰਬੱਤੀ ਬੁਝੇਗੀ ਲਾਈ ਚੱਲੀ। ਇਹ ਕਰਮ ਨਹੀਂ ਹੈ ਗੁਰਮੁਖੋ, ਧਰਮ ਨਹੀਂ, ਇਹ ਕਰਮ ਹੈ। ਕਰਮ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜਾ ਤੂੰ ਧਰਮ ਨੂੰ ਕਰਮ ਕਰਕੇ ਕਰਦਾ ਨਾ, ਪਾਪ ਤੇ ਪੁੰਨ ਦਾ ਵੇਰਵਾ ਰੱਖਦਾ। ਗਿਆਨ ਮਸਕੀਨ ਜੀ ਇਹ ਤੁਸੀਂ ਕਹਿ ਸਕਦੇ ਸੁਣੋ, ਉਹ ਹਰ ਸਾਲ ਇੱਕ ਪੰਕਤੀ ਦੀ ਵਿਆਖਿਆ ਕਰਦੇ ਹੁੰਦੇ ਸਨ, ਹਰ ਸਾਲ ਪਾਪ ਪੁੰਨ ਦੋਏ ਏਕ ਸਮਾਨ। ਮੇਰੇ ਦਾਦੇ ਦਾ ਇੱਕ ਭਰਾ ਸੀ ਬਜ਼ੁਰਗ, ਉਹ ਅਪੰਗ ਸੀ, ਉਹ ਕਿਸੇ ਲੰਗੇ ਲੂਲੇ ਨੂੰ ਰੋਟੀ ਨਹੀਂ ਸੀ ਦੇਣਦਾ ਸਾਨੂੰ। ਉਹ ਕਹਿੰਦਾ ਸੀ ਵੀ ਜੇ ਲੰਗੇ ਲੂਲੇ ਨੂੰ ਰੋਟੀ ਦਿੱਤੀ ਤੁਹਾਨੂੰ ਲੰਗੇ ਹੋ ਕੇ ਰੋਟੀ ਲੈਣੀ ਪਏਗੀ। ਬੜਾ ਸਖਤ ਆਦਮੀ ਸੀ ਉਹਦਾ, ਉਹਦੀ ਸੰਤਾਨ ਨਹੀਂ ਸੀ ਸਾਡੇ ਨਾਲ ਰਹਿੰਦਾ। ਉਹ ਕਹਿੰਦਾ ਸੀ ਸਾਬਤ ਸੂਰਤ ਨੂੰ ਰੋਟੀ ਦਿਓ ਤਾਂ ਕਿ ਆਪਾਂ ਵੀ ਸਾਬਤ ਸੂਰਤ ਹੋ ਕਰਕੇ ਮੁੜ ਕੇ ਰੋਟੀ ਲਵਾਂਗੇ। ਪਰ ਉਹਨੂੰ ਇਹ ਨਹੀਂ ਪਤਾ ਵੀ 84 ਦਾ ਗੜਾ ਬਣਿਆ ਰਹੇਗਾ, ਇਸ ਗੱਲ ਦਾ ਗਿਆਨ ਨਹੀਂ। ਆਪਾਂ ਕਹਿੰਦੇ ਜੇ ਕਿਸੇ ਨੂੰ ਚਾਹ ਦਾ ਕੱਪ ਪਿਆਇਆ ਤੇ ਸਾਨੂੰ ਅੱਗੇ ਮਿਲ ਜਾਏਗਾ, ਇਹ ਗੁਰਮੁਖ ਪੁੰਨ ਨਹੀਂ, ਇਹ ਲੱਭ ਹੈ। ਜੋ ਕਰਨਾ ਉਹ ਗੁਰੂ ਤੇ ਪਰਮੇਸ਼ਰ ਦੇ ਨਿਮਿਤ ਕਰਨਾ, ਕਰ ਆਪਾਂ ਨਹੀਂ ਕਰਦੇ। ਪਾਪਾਂ ਪੁੰਨਾਂ ਦੇ ਸੰਬੰਧ ਕਰਕੇ ਜਿੰਨੇ ਕਰਮ ਧਰਮ ਨੇ ਉਹ ਸਾਰੇ ਬੰਧਨ ਰੂਪ ਨੇ, ਨਾਮ ਤੋਂ ਬਿਨਾਂ ਸਭ ਕਰਮ ਧਰਮ ਬੰਧਨ ਰੂਪ ਨੇ। ਜੋ ਕਰਮ ਪਾਪਾਂ ਪੁੰਨਾਂ ਰਾਹੀਂ ਕੀਤੇ ਨੇ ਗੁਰਮੁਖਾਂ ਤੈਨੂੰ ਬੰਨ ਲੈਣਗੇ। ਪਾਪ ਕੀਤੇ ਤੇ ਪਾਪਾਂ ਨੂੰ ਭੋਗਣ ਵਾਸਤੇ ਤੈਨੂੰ ਆਉਣਾ ਪਏਗਾ, ਪੁੰਨਾਂ ਨੂੰ ਕੀਤਾ ਤੇ ਪੁੰਨਾਂ ਨੂੰ ਭੋਗਣ ਵਾਸਤੇ ਤੈਨੂੰ ਆਉਣਾ ਪਏਗਾ। ਤੂੰ ਪਾਪਾਂ ਤੇ ਪੁੰਨਾਂ ਤੋਂ ਰਹਿਤ ਹੋ ਕਰਕੇ ਕੇਵਲ ਤੇ ਕੇਵਲ ਪਰਮਾਤਮਾ ਦੀ ਬੰਦਗੀ ਵੱਲ ਧਿਆਨ ਦੇਣਾ ਕਰ।
ਮਮਤਾ ਮੋਹ ਸੋ ਬੰਧਨਾ,
ਆਤਮਾ ਦੀ ਜਿਹੜੀ ਮਮਤਾ ਨਾ ਇਹ ਵੀ ਬੰਧਨ ਰੂਪ ਹੈ, ਇਹ ਲੈ ਡੁੱਬੇਗੀ।
ਪੁੱਤਰ ਕਲੱਤਰ ਸੋ ਧੰਦ,
ਪੁੱਤਰ ਤੇ ਕਲੱਤਰ ਕਹਿੰਦੇ ਨੇ ਇਸਤਰੀ ਨੂੰ, ਪੁੱਤਰ ਇਸਤਰੀ ਆਦਿਕ ਦਾ ਮੋਹ ਵੀ ਬੰਧਨ ਰੂਪ ਹੈ, ਸੰਸਾਰਕ ਧੰਦੇ ਵੀ ਬੰਧਨ ਰੂਪ ਹਨ।
ਜਹ ਦੇਖਾ ਤਹ ਜੇਵਰੇ,
ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖੋ ਕੀ ਵੇਖੀਏ, ਜਿੱਥੇ ਕਿੱਥੇ ਵੇਖੀਏ ਬੰਦੇ ਨੂੰ ਰੱਸਾ ਪਿਆ ਹੋਇਆ ਰੱਸਾ। ਇੱਕ ਦ੍ਰਿਸ਼ਟਾਂਤ ਆਉਂਦਾ ਕਥਾ ਦੇ ਗ੍ਰੰਥਾਂ ਚ, ਇੱਕ ਮਹਾਂਪੁਰਸ਼ ਆਪਣੇ ਵਿਦਿਆਰਥੀਆਂ ਨੂੰ ਸੰਥਿਆ ਕਰਾ ਰਹੇ ਨੇ। ਸੰਥਿਆ ਕੋਈ ਆਦਮੀ ਉਹ ਗਊ ਮੁੱਲ ਲੈ ਕੇ ਤੇ ਆਪਣੇ ਘਰ ਨੂੰ ਜਾ ਰਿਹਾ, ਨਵੀਂ ਨਵੀਂ ਉਹਨੇ ਗਊ ਲਈ ਤਾਜ਼ਾ। ਉਹਨਾਂ ਮਹਾਂਪੁਰਸ਼ਾਂ ਨੇ ਜਾਣ ਕੇ ਆਪਣੇ ਵਿਦਿਆਰਥੀਆਂ ਨੂੰ ਸਮਝਾਉਣ ਵਾਸਤੇ ਸਵਾਲ ਕੀਤਾ ਕਿ ਕਾਕਾ ਮੈਂ ਤੁਹਾਨੂੰ ਇੱਕ ਨਿੱਕਾ ਜਿਹਾ ਸਵਾਲ ਪੁੱਛਦਾ, ਤਾਂ ਕਿ ਪਤਾ ਲੱਗੇ ਕਿ ਤੁਸੀਂ ਮੇਰੀ ਗੱਲ ਨੂੰ ਕਿੰਨਾ ਕੁ ਪੱਲੇ ਬੰਨਦੇ ਹੋ। ਜਿਹੜਾ ਇਹ ਆਦਮੀ ਜਾ ਰਿਹਾ ਹੈ ਇਹਨੇ ਗਾਂ ਨੂੰ ਫੜਿਆ ਕਿ ਗਾਂ ਨੇ ਬੰਦੇ ਨੂੰ ਫੜਿਆ? ਗੱਲ ਸਿੱਧੀ ਜੀ ਪ੍ਰਤੀਤ ਹੁੰਦੀ ਹੈ। ਉਹ ਕਹਿਣ ਲੱਗੇ ਮਹਾਂਪੁਰਸ਼ੋ ਕਿਹੜਾ ਸਵਾਲ ਹੈ, ਬੰਦੇ ਨੇ ਗਾਂ ਨੂੰ ਫੜਿਆ ਹੋਰ ਕੀ? ਮਹਾਂਪੁਰਸ਼ਾਂ ਨੇ ਅਚਾਨ ਚੱਕੀ, ਸੋਟਾ ਪਿਆ ਸੀ, ਉਹ ਸੋਟਾ ਫੜ ਕਰਕੇ ਗਾਂ ਨੂੰ ਮਾਰਾ, ਸ਼ਿਕਾਰਾ ਮਾਰਿਆ ਨਾ, ਤੇ ਗਾਂ ਸੀ ਉਪਰੇ ਘਰ ਤੋਂ ਚੱਲੀ ਇਕਦਮ ਛੁੱਟ ਗਈ, ਤੇ ਗਾਂ ਪਿੱਛੇ ਨੂੰ ਜਿੱਥੋਂ ਆਈ ਸੀ ਉਹ ਮਗਰ ਮਗਰ, ਉਹ ਜਿਹਨੇ ਗਾਂ ਲਈ ਸੀ ਮਗਰ ਮਗਰ, ਉਹਦੇ ਬਾਬਾ ਜੀ ਚੰਗਾ ਕੰਮ ਕੀਤਾ ਜੇ। ਉਹ ਕਹਿੰਦੇ ਉਹ ਕਾਕਾ ਤੁਸੀਂ ਦੱਸੋ ਵੀ ਗਾਂ ਨੂੰ ਬੰਦੇ ਨੇ ਫੜਿਆ ਕਿ ਬੰਦੇ ਨੂੰ ਗਾਂ ਨੇ ਫੜਿਆ? ਵੀ ਜੇ ਬੰਦੇ ਨੇ ਗਾਂ ਫੜੀ ਹੈ ਤੇ ਗਾਂ ਛੁੱਟ ਗਈ ਤੇ ਬੰਦੇ ਨੂੰ ਚਾਹੀਦਾ ਸੀ ਟਿਕਾ ਰਹਿੰਦਾ, ਪਰ ਗਾਂ ਅੱਗੇ ਅੱਗੇ ਤੇ ਬੰਦਾ ਮਗਰ ਮਗਰ ਧੁਈ ਜਾ ਰਿਹਾ ਹੈ। ਇਹਦਾ ਕਾਰਨ ਹੈ ਵੀ ਗਾਂ ਨੇ ਬੰਦੇ ਨੂੰ ਵਧਾ ਹੋਇਆ। ਇਹ ਗੱਲ ਗੁਰਮੁਖੂ ਗਾਂ ਦੀ ਨੀ, ਇੱਕ ਦ੍ਰਿਸ਼ਟਾਂਤ ਰੂਪ ਹੈ। ਆਪਾਂ ਜਿੰਨੇ ਵੀ ਜੀਵ ਹਾਂ ਆਪਾਂ ਬੱਝੇ ਹੋਏ ਹਾਂ। ਆ ਕਈ ਵਾਰ ਆਪਾਂ ਘਰਾਂ ਚ ਨਿਤਨੇਮ ਕਰਦੇ ਹਾਂ, ਸਾਡਾ ਪੋਤਾ ਜਾਂ ਪੋਤਰੀ ਰੋਂਦਾ ਨਾ ਤੇ ਸਾਡੀ ਘਰਵਾਲੀ ਦਾਬਾ ਮਾਰਦੀ ਹੈ ਤੁਸੀਂ ਗੁਰਦੁਆਰੇ ਜਾ ਕਥਾ ਕਰਨੀ, ਨਿਆਣੇ ਨੂੰ ਚੁੱਕ ਲਓ ਵਿਚਾਰੀ ਰੋਟੀ ਪਕਾ ਲੈ ਕੁੜੀ, ਸਾਡੀ ਤਾਕਤ ਨਹੀਂ ਤੇ ਨਿਤਨੇਮ ਕਰ ਜਾਈਏ ਅਸੀਂ ਗੁੜਕਾ ਰੱਖ ਕੇ ਤੇ ਘਰਵਾਲੀ ਦਾਬੇ ਤੋਂ ਚਾਲੂ ਹੋ ਕੇ ਤੇ ਪੋਤੇ ਨੂੰ ਚੁੱਕਣ ਲੱਗ ਪੈਂਦੇ ਹਾਂ, ਗੁੜਕਾ ਪਾਸੇ ਕਰ ਦਿੱਤਾ। ਇਹ ਸਾਰਿਆਂ ਦੀ ਹਾਲਤ ਹੈ, ਸਾਰਿਆਂ ਦੀ ਬੰਧਨ ਰੂਪ ਪੋਤੇ ਨੇ, ਇਸਤਰੀ ਨੇ, ਨੂੰਹ ਦੀ ਮਮਤਾ ਨੇ ਸਾਥੋਂ ਨਿਤਨੇਮ ਛੜਾ ਦਿੱਤਾ। ਅਸੀਂ ਨਿਤਨੇਮ ਨੂੰ ਦੂਜੇ ਨੰਬਰ ਤੇ ਲੈ ਆਂਦਾ। ਜੈ ਦੇਖਾਂ ਤੇ ਜੀਵਰੀ, ਗੁਰੂ ਅਮਰਦਾਸ ਮੇਰੇ ਮਾਲਕ ਕਹਿੰਦੇ ਜਿੱਥੇ ਵੀ ਮੈਂ ਵਿਹਲਾ ਨਾ ਉੱਥੇ ਹੰਗਤਾ ਤੇ ਮਮਤਾ ਦੀ ਘੁੱਟ ਕੇ ਰੱਸੀ ਦੇ ਵਿੱਚ ਜੀ ਵਧਾ ਹੋਇਆ ਹੈ।
ਮਾਇਆ ਕਾ ਸਣ ਬੰਦ,
ਸਾਰਾ ਮਾਇਆ ਦਾ ਲੈਣਾ ਦੇਣਾ। ਨਾਲ ਦੇ ਗੁਆਂਢੀ ਨੇ ਸ਼ਰਾਰਤ ਕੀਤੀ, ਉਹ ਕਹਿਣ ਲੱਗਾ ਜਿਉਣ ਸਿਆ ਅੱਜ ਬੜਾ ਪੋਤੇ ਨੂੰ ਲੋਰੀਆਂ ਦੇਣਾ, ਅੱਜ ਤਾਂ ਮੈਂ ਸੁਣਿਆ ਵੀ ਤੇਰੇ ਘਰਵਾਲੀ ਨੇ ਤੈਨੂੰ ਨਿਤਨੇਮ ਨਹੀਂ ਕਰਨ ਦਿੱਤਾ। ਕਹਿੰਦਾ ਭਰਾਵਾ ਕੀ ਕਰਾਂ, ਰੋਟੀ ਚੋਂ ਖਾਣੀ ਹੋਈ। ਮਾਇਆ ਦਾ ਸੰਬੰਧ ਸਾਰੇ ਇੱਕ ਦੂਜੇ ਦੇ ਨਾਲ ਲੋੜਾਂ ਦੇ ਕਰਕੇ ਵਧੇ ਹੋਏ ਨੇ, ਟਾਈਟ ਹਨ।
ਨਾਨਕ ਸੱਚੇ ਨਾਮ ਬਿਨਾ,
ਗੁਰੂ ਪਾਤਸ਼ਾਹ ਮੇਰੇ ਮਾਲਕ ਕਹਿੰਦੇ ਗੁਰਮੁਖਾ ਇੱਕ ਨਾਮ ਤੋਂ ਬਿਨਾ
ਵਰਤਣ ਵਰਤ ਅੰਧ,
ਸਾਰਾ ਜਗਤ ਅੰਨਿਆਂ ਦੀ ਤਰ੍ਹਾਂ ਵਰਤੋਂ ਵਰਤਾਵ ਵਿੱਚ ਉਲਝ ਰਿਹਾ ਹੈ। ਜਿਵੇਂ ਦੂਜੀ ਪੱਤੀ ਚ ਮੌਤ ਹੋ ਗਈ ਤੇ ਘਰਵਾਲੀ ਨੇ ਘਰਵਾਲੀ ਨੂੰ ਦਾਬਾ ਮਾਰਿਆ, ਝੁੱਟੂਆ ਸਾਰਾ ਦਿਨ ਤਾਜ ਖੇਡਦਾ ਰਹਿਣਾ, ਕਿਤੇ ਉਹਨਾਂ ਦੇ ਘਰ ਵੀ ਚਲਾ ਜਾ, ਉਹਨਾਂ ਦਾ ਬੁੱਢਾ ਮਰ ਗਿਆ, ਬੰਦਾ ਅੜਬੰਗ ਹੈ, ਉਹ ਕਹਿੰਦਾ ਮਰ ਗਿਆ ਤੇ ਮੈਂ ਲੈਵਾਂਗਾ ਮੁੜ ਕੇ ਹੁਣ। ਤੇ ਘਰਵਾਲੀ ਕਹਿਣ ਲੱਗੀ ਜਦੋਂ ਆਪਣੇ ਕੋਲ ਮਰਿਆ ਉਹਨਾਂ ਨਹੀਂ ਹੋਣਾ, ਇੰਨਾ ਪ੍ਰਬੰਧ ਰੱਖਦੇ ਆਪਾਂ, ਸਾਨੂੰ ਇੰਨਾ ਫਿਕਰ ਹੈ ਵੀ ਸਾਡੇ ਘਰ ਕੋਈ ਮਰੇ ਤੇ ਰੌਣਕ ਮੇਲਾ ਹੋਇਆ। ਕਹਿੰਦੇ ਵਰਤਨ ਵਰਤੇ ਆਉਂਦਾ, ਕਹਿੰਦੇ ਇਹ ਅੰਨਿਆਂ ਦੀ ਤਰ੍ਹਾਂ ਵਰਤੋਂ ਵਰਤਾਵਾ ਬਣਾਇਆ ਹੋਇਆ ਹੈ।
ਮਹੱਲਾ ਚੌਥਾ, ਅੰਧੇ ਚਾਨਣ ਤਾਂ ਥੀਐ ਜਾਂ ਸਤਿਗੁਰ ਮਿਲੈ ਰਜਾਏ।
ਕਹਿੰਦੇ ਅਗਿਆਨੀ ਪੁਰਸ਼ ਨੂੰ ਗਿਆਨ ਦਾ ਚਾਨਣ ਤਾਂ ਹੁੰਦਾ ਜੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਆਗਿਆ ਮੰਨਣ ਲੱਗ ਪੈ, ਜੇ ਗੁਰੂ ਦੀ ਆਗਿਆ ਵਿੱਚ ਚੱਲਣ ਲੱਗੇ ਤਾਂ।
ਬੰਧਨ ਤੋੜੈ ਸੱਚ ਵਸੈ,
ਜਿਹੜਾ ਗੁਰੂ ਹੈ ਮਨੁੱਖ ਨੂੰ ਸੰਸਾਰ ਦੇ ਬੰਧਨਾਂ ਤੋਂ ਉੱਪਰ ਲੈ ਜਾਏਗਾ, ਮਨੁੱਖ ਸਤ ਪ੍ਰਤੱਗੀ ਬਣ ਜਾਏਗਾ, ਮਨੁੱਖ ਸੱਤ ਦਾ ਧਾਰਨੀ ਹੋ ਜਾਏਗਾ।
ਅਗਿਆਨ ਅੰਧੇਰਾ ਜਾਏ,
ਜਿਹੜਾ ਅਗਿਆਨ ਦਾ ਹਨੇਰਾ ਜਿਹਦੇ ਵਿੱਚ ਆਪਾਂ ਭੜਕੀ ਜਾਂਦੇ ਦੁਖੀ ਹਾਂ, ਇਹ ਕਹਿੰਦੇ ਅਗਿਆਨ ਦਾ ਹਨੇਰਾ ਚੱਕਿਆ ਜਾਏਗਾ, ਪ੍ਰਤੀਤ ਹੋਵੇਗਾ ਨਾਮ ਤਰੀਕ ਝੂਠੇ ਸਭ ਸਾਕ।
ਸਭ ਕੁਛ ਦੇਖੇ ਕਿਸੇ ਕਾ,
ਜੋ ਕੁਝ ਵੀ ਵੇਖਦਾ ਕਹਿੰਦੇ ਉਹਨੂੰ ਸਾਰਾ ਕੁਝ ਪਰਮਾਤਮਾ ਦਾ ਹੀ ਦਿਸਦਾ ਹੈ।
ਜਿਣ ਕੀ ਆ ਤਨ ਸਾਜ,
ਕਿਹੜਾ ਪਰਮਾਤਮਾ ਜਿਹਨੇ ਗੁਰਮੁਖ ਸਾਡੇ ਤਨ ਨੂੰ ਸਾਡੇ ਸਰੀਰ ਨੂੰ ਬਣਾਉਣਾ ਕੀਤਾ, ਘੜਨਾ ਕੀਤਾ।
ਨਾਨਕ ਸ਼ਰਨ ਕਰਤਾਰ ਕੀ,
ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖਾ ਉਸ ਕਰਤਾਰ ਦੀ ਸ਼ਰਨ ਵਿੱਚ ਆਇਆ ਕਰ। ਆਪਾਂ ਇੱਕ ਦੂਜੇ ਨੂੰ ਮਿਲਦੇ ਹਾਂ ਨਾ, ਤੇ ਸਾਨੂੰ ਸਾਡਾ ਮਿੱਤਰ ਕਹਿੰਦਾ ਵੀ ਭਾਈ ਸਾਹਿਬ ਕੀ ਹਾਲ ਨੇ, ਤੇ ਆਪਾਂ ਕਹਿੰਦੇ ਤੁਹਾਡੀ ਕਿਰਪਾ ਹੈ। ਇਹ ਆਮ ਆਪਣਾ ਲਫ਼ਜ਼ ਆਮ, ਤੇ ਗੁਰਮੁਖ ਜੀ ਸਾਡਾ ਮਿੱਤਰ ਢਾਈ ਬੋਤਲਾਂ ਪੀਂਦਾ ਤੇ ਫਿਰ ਉਹਦੀ ਕਿਰਪਾ ਤਾਂ ਫਿਰ ਢਾਈ ਬੋਤਲਾਂ ਦੀ ਹੋਏਗੀ ਨਾ, ਕਿਉਂਕਿ ਉਹਦੀ ਕਿਰਪਾ ਸ਼ਰਾਬ ਦੀ ਹੈ। ਸਾਡਾ ਮਿੱਤਰ ਜੁਆੜੀਆ ਹੈ, ਉਹਦੀ ਕਿਰਪਾ ਤਾਂ ਹੋਏਗੀ ਜੇ ਆਪਾਂ ਜੂਆ ਖੇਡਣ ਲੱਗ ਪਾਂਦੇ। ਆਪਾਂ ਕਦੇ ਨਹੀਂ ਆਖਿਆ ਗੁਰੂ ਦੀ ਕਿਰਪਾ, ਜੇ ਆਖਣਾ ਹੀ ਹੈ ਨਾ ਤੇ ਆਖਿਆ ਕਰੋ ਵਾਹਿਗੁਰੂ ਦੀ ਕਿਰਪਾ ਹੈ, ਗੁਰੂ ਦੀ ਮਿਹਰ ਹੈ। ਨਾਨਕ ਸਰਨ ਕਰਤਾਰ ਕੀ, ਕਰਤਾ ਰੱਖ ਇਲਾਜ, ਤੂੰ ਉਸ ਕਰਤਾਰ ਦੀ ਸ਼ਰਨ ਵਿੱਚ ਆਉਣਾ ਕਰ, ਜਦੋਂ ਉਹਦਾ ਹੋ ਜਾਏਗਾ ਨਾ ਉਹ ਤੇਰੀ ਲਾਜ ਪਤ ਰੱਖੇਗਾ। ਹਾਂਜੀ,
ਔੜੇ ਜਦ ਹੋ ਆਪੇ ਠਾਟ ਕੀਆ ਬਹਿ ਕਰਤਾ।
ਜਗਿਆਸੂ ਨੇ ਸਵਾਲ ਕੀਤਾ, ਮਹਾਰਾਜ ਜਦੋਂ ਇਹ ਦੁਨੀਆਂ ਬਣੀ ਉਦੋਂ ਭਲਾ ਕਿਹਨੇ ਕਿਹਨੇ ਰਲ ਕੇ ਬਣਾਉਣਾ ਕੀਤੀ ਹੈ? ਪਰਮਾਤਮਾ ਨੇ ਨਾਲ ਕੋਈ ਦੇਵਤੇ ਲੈ ਆਉਣਗੇ, ਕੋਈ ਦੇਵਤੀਆਂ ਲਈਆਂ ਹੋਣਗੀਆਂ, ਜਾਂ ਦੋ ਚਾਰ ਰੱਬ ਨੇ ਕਿਰਪਾ ਕਰਕੇ ਨਿਰਣਾ ਕਰੋ। ਤਾਂ ਮੇਰੇ ਪਾਤਸ਼ਾਹ ਕਹਿੰਦੇ ਜਦੋਂ ਆਪੇ ਥਾਟ ਕੀਆ ਬਹਿ ਕਰਤਾ ਤਦੋਂ ਪੁਰਸ਼ ਨਾ ਸੇਵਕ ਬਈਆ। ਜਦੋਂ ਕਰਤਾ ਪੁਰਖ ਨੇ ਸਮਾਧੀ ਵਿੱਚ ਬਹਿ ਕਰਕੇ ਆਪ ਮਹਾਂਪਰਲੋ ਦਾ ਬਣਾਵ ਕੀਤਾ, ਜਦੋਂ ਕਰਤੇ ਪੁਰਖ ਨੇ ਸੰਸਾਰ ਨੂੰ ਬਣਾਉਣ ਦਾ ਇਹ ਉਪਰਾਲਾ ਕੀਤਾ, ਉਹਨੇ ਕਿਸੇ ਕੋਲੋਂ ਰਾਏ ਨਹੀਂ ਲਈ, ਕਿਸੇ ਕੋਲ ਸੁਝਾਅ ਨਹੀਂ ਲਿਆ।
ਤਦ ਹੋ ਕਿਆ ਕੋ ਲੇਵੈ ਕਿਆ ਕੋ ਦੇਵੈ।
ਪ੍ਰੇਮੀਆਂ ਜਦੋਂ ਕੋ ਹੈ ਹੀ ਨਹੀਂ ਸੀ, ਉਦੋਂ ਨਾ ਕੋ ਲੈਣ ਵਾਲਾ ਨਾ ਕੋ ਦੇਣ ਵਾਲਾ।
ਜਾ ਅਵਰ ਨਾ ਦੂਜਾ ਕੀਆ,
ਇੱਕ ਪ੍ਰਮਾਤਮਾ ਤੋਂ ਬਿਨਾਂ ਦੂਜਾ ਕੋ ਹੋਰ ਬਣਾਇਆ ਹੀ ਨਹੀਂ, ਫਿਰ ਸਲਾਹ ਕਿਹਦੀ ਰਵੇਗਾ, ਦੇਵੇਗਾ ਕੌਣ ਲਵੇਗਾ ਕੌਣ।
ਫਿਰ ਆਪੇ ਜਗ ਤੋਂ ਪਾਇਆ ਕਰਤੇ,
ਤਾਂ ਫਿਰ ਆਪੇ ਜਗ ਤੋਂ ਪਾਇਆ ਤਾਂ ਫਿਰ ਕਰਤੇ ਪੁਰਖ ਅਕਾਲ ਪੁਰਖ ਨੇ ਆਪਣੇ ਆਪ ਹੀ ਇਹ ਸ੍ਰਿਸ਼ਟੀ ਨੂੰ ਪੈਦਾ ਕਰਨਾ ਕੀਤਾ।
ਕਰਤ ਦਾਨ ਸਭਨਾ ਕੋ ਦੀਆ,
ਇਹ ਸ੍ਰਿਸ਼ਟੀ ਨੂੰ ਬਣਾ ਕਰਕੇ ਪ੍ਰਮਾਤਮਾ ਨੇ ਮੁੜ ਕੇ ਫ੍ਰੀ ਸਾਡੀ ਲੋੜਾਂ ਦੀ ਪੂਰਤੀ ਵਾਸਤੇ ਪ੍ਰਬੰਧ ਕੀਤਾ, ਸਾਡੇ ਵਾਸਤੇ ਪਾਣੀ ਦਾ ਪ੍ਰਬੰਧ, ਸਾਡੇ ਵਾਸਤੇ ਹਵਾ ਦਾ ਪ੍ਰਬੰਧ, ਸਾਡੇ ਵਾਸਤੇ ਰੋਜੀ ਦਾ ਪ੍ਰਬੰਧ। ਆਪਾਂ ਕਿਸੇ ਨੂੰ ਕੋਈ ਚੀਜ਼ ਦਿੰਦੇ ਹਾਂ, ਕਹਿੰਦੇ ਵੀ ਗੁਰਮੁਖਾ ਤੂੰ ਆਹ ਮੇਰੇ ਕੋਲ ਲੈ ਲੈ ਤੇ ਮੈਨੂੰ ਇਹਦੇ ਬਦਲੇ ਆਹ ਦੇ ਦੇ, ਤੇਰਾ ਵੀ ਸਰ ਜਾਏਗਾ ਮੇਰਾ ਵੀ ਸਰ ਜਾਏਗਾ। ਪਰ ਗੁਰਦੇਵ ਕਹਿੰਦੇ ਵੀ ਉਸ ਪਰਮਾਤਮਾ ਨੇ ਜਿੰਨਾ ਕੋਈ ਦਿੱਤਾ ਉਹ ਬਦਲੇ ਵਿੱਚ ਨਹੀਂ, ਉਹਨੇ ਫ੍ਰੀ ਦੇ ਦਿੱਤਾ ਵੀ ਤੂੰ ਆਹ ਵਰਤ ਲਈ, ਮੈਨੂੰ ਲੋੜ ਨਹੀਂ ਲੈਣ ਦੀ।
ਆਪੇ ਸੇਵ ਬਣਾਈ ਅਨ ਗੁਰਮੁਖ,
ਹਾਂਜੀ
ਆਪੇ ਅੰਮ੍ਰਿਤ ਪੀਆ।
ਪਰਮਾਤਮਾ ਨੇ ਆਪ ਹੀ ਗੁਰਮੁਖਾਂ ਦੀ ਸੇਵਾ ਕਰਨੀ ਬਣਾਈ ਹੈ ਅਤੇ ਆਪ ਹੀ ਗੁਰਮੁਖ ਹੋ ਕਰਕੇ ਨਾਮ ਅੰਮ੍ਰਿਤ ਪੀਣਾ ਕੀਤਾ ਹੈ।
ਆਪ ਨਿਰੰਕਾਰ ਆਕਾਰ ਹੈ ਆਪੇ,
ਜਿਹੜਾ ਨਹੀਂ ਦਿਸਦਾ ਉਹ ਵੀ ਪਰਮਾਤਮਾ, ਜਿਹੜਾ ਦਿਸਦਾ ਉਹ ਵੀ ਪ੍ਰਮਾਤਮਾ, ਭਾਵ ਅਣਡਿੱਠ ਤੇ ਡਿੱਠਣ ਵਾਲੀਆਂ ਵਸਤੂਆਂ ਦੇ ਵਿੱਚ ਉਹ ਪ੍ਰਮਾਤਮਾ ਵਿਆਪਕ ਹੈ।
ਆਪੇ ਕਰੇ ਸੋ ਥੀਆ,
ਜੋ ਭਾਈ ਉਹ ਪ੍ਰਮਾਤਮਾ ਕਰਦਾ ਉਹ ਹੁੰਦਾ ਹੈ। ਗੁਰੂ ਬਾਬਾ ਸਾਡੇ ਤੇ ਦਇਆ ਕਰੇ, ਇਹ ਸਾਡੇ ਅੰਦਰ ਵਿਸ਼ਵਾਸ ਪ੍ਰਪੱਕ ਹੋਵੇ। ਗੁਰਮੁਖ ਸ਼੍ਰੋਮਣੀ ਕਮੇਟੀ ਵੱਲੋਂ समूह संगतां नूं एक बेनती है कि 15 तरीक नूं भाव जो हुण महीना जी तरीक अज 7 है शायद 15 जुलाई नूं अपने जिन्ने भी तख्त ने श्री केसगढ़ साहब दमदमा साहब साबू की तलवंडी जां जिवें महान अस्थान ने तरन तारण साहब उन्हां सारियां थावां ते गुरु के पांच प्यारे अमृत की दात देणगे जिहड़े अजे तक नगुरे ने ਉਹ ਗੁਰੂ ਕਾ ਅੰਮ੍ਰਿਤ ਛੱਡ ਕੇ ਗੁਰੂ ਦੇ ਲੜ ਲੱਗਣ ਔਰ ਉਸ ਦਿਨ ਉਚੇਚੇ ਤੌਰ ਤੇ ਵੱਡੇ ਪੈਮਾਨੇ ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤ ਸੰਚਾਰ ਹੋ ਰਿਹਾ 15 ਤਰੀਕ ਨੂੰ ਜਿਹੜੇ ਅਜੇ ਤੱਕ ਗੁਰੂ ਵਾਲੇ ਨਹੀਂ ਬਣੇ ਉਹ ਗੁਰੂ ਕਾ ਅੰਮ੍ਰਿਤ ਛੱਕ ਕੇ ਗੁਰੂ ਕੇ ਲੜ ਲੱਗਣ ਕਿਉਂਕਿ ਗੁਰਮੁਖੋ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਵੀ ਅਗਲਾ ਸਾਲ ਆਉਣਾ ਕਿ ਨਹੀਂ ਆਉਣਾ ਬਾਣੀ ਕਹਿੰਦੀ ਨਗੁਰੇ ਕਾ ਹੈ ਨੌ ਬੁਰਾ ਜਿਹੜਾ ਨਗੁਰਾ ਬੰਦਾ ਨਾ ਉਹਦਾ ਤਾਂ ਨਾਂ ਲੈਣਾ ਬੁਰਾ ਹੈ ਇਸ ਕਰਕੇ ਗੁਰੂ ਪਿਆਰੋ ਗੁਰੂ ਵਾਲੇ ਬਣੋ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਔਰ ਆਪਣੇ ਜੀਵਨ ਨੂੰ ਲੇਖੇ ਚਲਾਓ ਇਹ ਬੇਨਤੀ ਪ੍ਰਵਾਨ ਕਰਨੀ ਭੁੱਲਾਂ ਚੁੱਕਾਂ ਦੀ ਮੁਆਫ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ